ਕਲਗੀਧਰ ਜੀ ਦੇ ਦਰਬਾਰ ਵਿੱਚ ਕੁਝ ਬ੍ਰਾਹਮਣ ਪੰਡਿਤ ਬੈਠੇ। ਪਾਤਸ਼ਾਹ ਕਹਿੰਦੇ ਤੁਸੀਂ ਸਰਾਧ ਕਰਦੇ ਕਰਾਉਂਦੇ, ਉਹਦੇ ਬਾਰੇ ਦੱਸੋ, ਤੁਹਾਡੀ ਕੀ ਚਰਚਾ, ਸੰਬੰਧ ਵਿੱਚ ਕੀ ਅਨੁਵਾਦ ਕਰਦੇ ਹਨ? ਤਾਂ ਉਸ ਵੇਲੇ ਇਹਨਾਂ ਪੰਡਿਤਾਂ ਨੇ ਚਰਚਾ ਕੀਤੀ, ਦੱਸਿਆ ਕਿ ਕਿੱਦਾਂ ਦੇ ਨੇਚਰ ਦਾ, ਕਿੱਦਾਂ ਦੇ ਆਚਰਣ ਦਾ ਪੰਡਿਤ ਹੋਣਾ ਚਾਹੀਦਾ ਜਿਹੜਾ ਸਰਾਧ ਕਰਦਾ ਕਰਾਉਂਦਾ, ਕਿਹੜਾ ਦਾਨ ਉਹਨੇ ਲੈਣਾ, ਕਿਹੜਾ ਨਹੀਂ ਲੈਣਾ, ਉਹਦੇ ਸਾਰੇ ਵਿਸਥਾਰ ਜੋ ਇਹਨਾਂ ਦੇ ਧਰਮ ਗ੍ਰੰਥਾਂ ਵਿੱਚ, ਇਹਨਾਂ ਦੀਆਂ ਧਰਮ ਪੋਥੀਆਂ ਵਿੱਚ ਵਰਣਨ ਹੈ, ਉਹ ਚਰਚਾ ਇਹਨਾਂ ਬ੍ਰਾਹਮਣਾਂ ਨੇ ਗੁਰੂ ਸਾਹਿਬ ਦੇ ਦਰਬਾਰ 'ਚ ਕੀਤੀ। ਫਿਰ ਇਸੇ ਤਰ੍ਹਾਂ ਇੱਕ ਪੰਡਿਤ ਹਿਮਾਂਦਰੀ ਦੇਵਰਾਜ ਸੀ, ਉਹਨੇ ਜੋ ਪੁਰਾਣਾਂ ਦੇ ਵਿੱਚ ਵਚਨ ਲਿਖੇ ਆ ਵੀ ਸੂਤਕ ਕੀ ਹੁੰਦਾ ਹੈ ਜਾਂ ਪਾਤਕ ਕੀ ਹੁੰਦਾ ਹੈ, ਉਹਦੇ ਬਾਰੇ ਦੱਸਿਆ। ਭਾਈ ਰਾਮ ਕੁਇਰ ਸਾਹਿਬ ਬ੍ਰਹਮ ਗਿਆਨੀ ਮਹਾਂਪੁਰਖ, ਜਿਨ੍ਹਾਂ ਨੇ ਸਾਰੀ ਕਥਾ ਸੋ ਸਾਖੀ ਦੇ ਰੂਪ 'ਚ ਲਿਖਵਾਈ ਹੈ, ਕਲਗੀਧਰ ਜੀ ਦੇ ਸਮਕਾਲੀ ਨੇ ਔਰ ਦਸਵੇਂ ਪਾਤਸ਼ਾਹ ਨੂੰ ਇਹਨਾਂ ਨੇ ਗੁਰਿਆਈ ਦਾ ਤਿਲਕ ਦਿੱਤਾ ਹੈ। ਭਾਈ ਰਾਮ ਕੁਇਰ ਸਾਹਿਬ ਕਹਿੰਦੇ ਮੈਂ ਵੀ ਉਸ ਵੇਲੇ ਉੱਥੇ ਹਾਜ਼ਰ ਸੀ ਜਦੋਂ ਇਹ ਸਾਰਾ ਵਾਰਤਾ, ਇਹ ਸਾਰੇ ਪ੍ਰਸੰਗ ਉਹਨਾਂ ਬ੍ਰਾਹਮਣਾਂ ਨੇ ਕਹੇ ਸੁਣਾਏ ਸਨ। ਆਓ, ਜੋ ਬ੍ਰਾਹਮਣਾਂ ਦੀ ਚਰਚਾ ਚੱਲ ਰਹੀ ਹੈ, ਜੋ ਉਹਨਾਂ ਦੀਆਂ ਧਾਰਨਾਵਾਂ ਹਨ, ਉਹ ਸਿੱਖਾਂ ਦੀ ਜਾਣਕਾਰੀ ਹਿੱਤ ਇੱਥੇ ਲਿਖੀਆਂ ਜਾ ਰਹੀਆਂ ਨੇ। ਉਹਨਾਂ ਦੀਆਂ ਇਹਨਾਂ ਧਾਰਨਾਵਾਂ ਨਾਲ ਸਾਡਾ ਕੋਈ ਸਰੋਕਾਰ ਨਹੀਂ ਹੈ ਸਿੱਖ ਪੰਥ ਦਾ, ਬਸ ਇਸ ਕਰਕੇ ਵਰਣਨ ਹੋ ਰਹੀਆਂ ਨੇ ਕਿ ਸਾਨੂੰ ਜਾਣਕਾਰੀ ਮਿਲ ਸਕੇ ਕਿ ਉਹ ਕੀ ਮੰਨਦੇ ਹੈ ਸਰਾਧਾਂ ਸੰਬੰਧ ਦੇ ਵਿੱਚ, ਉਹਨਾਂ ਦੀ ਕੀ ਵਿਚਾਰਧਾਰਾ ਹੈ, ਫਿਰ ਉਹ ਸੂਤਕ ਪਾਤਕ ਕਿਹਨੂੰ ਕਹਿੰਦੇ ਮੰਨਦੇ ਹੈ। ਸਾਡਾ ਗੁਰਮਤ ਦੇ ਵਿੱਚ ਸੂਤਕ ਦਾ ਜ਼ਿਕਰ ਪਾਤਸ਼ਾਹ ਜੀ ਨੇ ਬਚਨ ਕਹੇ ਨੇ, ਅੱਖੀਂ ਸੂਤਕ ਵੇਖਣਾ ਪਰਤਰਿਆ ਪਰਤ ਅਨੁਰੂਪ। ਤੋ ਇਹ ਸੂਤਕ ਸਾਡੇ ਗੁਰਮਤ ਦੇ ਸਿਧਾਂਤ ਆਸ਼ੇ ਮੁਤਾਬਕ ਹੈ। ਇਹ ਕਿਹਨੂੰ ਸੂਤਕ ਮੰਨਦੇ ਆ, ਕਿਹਦੇ ਘਰ 'ਚ ਕਿੰਨੇ ਦਿਨਾਂ ਤਾਈਂ ਸੂਤਕ ਰਹਿੰਦਾ, ਪਾਤਕ ਕਿੰਨਾ ਹੁੰਦਾ, ਉਹ ਜੋ ਬ੍ਰਾਹਮਣਾਂ ਦੀ ਚਰਚਾ ਹੋ ਰਹੀ ਹੈ ਗੁਰੂ ਸਾਹਿਬ ਦੇ ਦਰਬਾਰ 'ਚ, ਆਓ ਸਰਵਣ ਕਰਨ ਤੋਂ ਪਹਿਲਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਵੀ ਸੁਣੀ ਬਿਸਰੇ ਅਬ ਗਈ।
ਭਾਈ ਰਾਮ ਕੁਇਰ ਸਾਹਿਬ ਜੀ ਕਹਿੰਦੇ ਜਦੋਂ ਬ੍ਰਾਹਮਣ ਨੇ ਕਥਾ ਕੀਤੀ ਸੀ ਪੁਰਾਣ ਦੇ ਵਿੱਚ ਜੋ ਲਿਖਿਆ ਹੋਇਆ, ਭਾਈ ਸਾਹਿਬ ਕਹਿੰਦੇ ਉਹ ਮੈਂ ਵੀ ਸੁਣੀ ਸੀ ਪਰ ਮੈਨੂੰ ਹੁਣ ਭੁੱਲ ਗਈ ਹੈ ਵੀ ਉਹਨੇ ਕੀ ਕਿਹਾ ਸੀ, ਕੀ ਆਖਿਆ ਸੀ।
ਜਾਣਤੀ ਨਹੀਂ ਕਹੋ ਜਿਮ ਭਾਈ।
ਇਸ ਕਰਕੇ ਜਿਵੇਂ ਉਹਨੇ ਕਥਾ ਕਹੀ ਸੀ ਬ੍ਰਾਹਮਣ ਨੇ, ਦੇਵਰਾਜ ਨੇ, ਕਹਿੰਦੇ ਮੈਨੂੰ ਉਹ ਵਿਸਰ ਗਈ ਹੈ ਤੇ ਇਸ ਕਰਕੇ ਮੈਂ ਉਹਨੂੰ ਹੁਣ ਨਹੀਂ ਕਹਿ ਸਕਦਾ।
ਅਰ ਕਹਿ ਬੇ ਕੋ ਅਰਥ ਨ ਕੋਈ।
ਉਹਨੂੰ ਇੱਥੇ ਸੁਣਾਉਣ ਦਾ ਕੋਈ ਮਤਲਬ ਵੀ ਨਹੀਂ ਹੈ, ਲੋੜ ਵੀ ਨਹੀਂ ਹੈ। ਕਹਿੰਦੇ ਜਿਹੜੀ ਕਥਾ ਹੈ ਜੋ ਉਹਨਾਂ ਬ੍ਰਾਹਮਣਾਂ ਨੇ ਕੀਤੀ ਜਾਂ ਕਰਾਈ, ਉਹ ਕਹਿੰਦੇ ਬ੍ਰਾਹਮਣਾਂ ਦੀ ਜਿਹੜੀ ਉਹ ਕਥਾ ਉਹਨਾਂ ਨੇ ਕਹੀ ਕੀਤੀ, ਉਹ ਇੱਥੇ ਕਹਿਣ ਦੀ ਲੋੜ ਵੀ ਨਹੀਂ ਹੈ। ਹਾਂਜੀ,
ਗੁਰੂ ਕਥਾ ਸੁਣੀਏ ਜਿਮ ਹੋਈ।
ਸਿੱਖੋ, ਤੁਸੀਂ ਗੁਰੂ ਸਾਹਿਬ ਦੀ ਕਥਾ ਸੁਣੋ, ਜਿਵੇਂ ਸਤਿਗੁਰੂ ਜੀ ਨੇ ਕੌਤਕ ਕੀਤੇ ਨੇ, ਕਲਗੀਧਰ ਜੀ ਨੇ ਬਚਨ ਫੁਰਮਾਏ ਹਨ, ਉਹ ਆਪ ਜੀ ਸਰਵਣ ਕਰੋ।
ਸ਼੍ਰੋਤਾ ਸਾਹਿਬ ਸਿੰਘ ਤੇ ਆਦ।
ਹੁਣ ਜਦੋਂ ਭਾਈ ਰਾਮ ਕੁਇਰ ਸਾਹਿਬ ਜੀ ਨੇ ਬਚਨ ਕਹੇ ਤੇ ਇੱਕ ਭਾਈ ਸਾਹਿਬ ਸਿੰਘ ਜੀ ਲਿਖਾਰੀ ਸੀ, ਜਿਨ੍ਹਾਂ ਨੇ ਸੋ ਸਾਖੀ ਲਿਖੀ ਹੈ ਸਾਰੀ, ਤੇ ਭਾਈ ਸਾਹਿਬ ਸਿੰਘ ਜੀ ਦੇ ਸਮੇਤ ਹੋਰ ਸਿੰਘ ਵੀ ਉੱਥੇ ਬੈਠੇ ਸੀ ਜਿਹੜੇ ਭਾਈ ਰਾਮ ਕੁਇਰ ਸਾਹਿਬ ਜੀ ਕੋਲੋਂ ਕਥਾ ਸੁਣ ਰਹੇ ਸਨ।
ਬੋਲੇ ਕਥਾ ਸੁਣਤ ਅਹਿਲਾਦ।
ਉਹ ਸਾਰੇ ਸਿੰਘ ਭਾਈ ਰਾਮ ਕੁਇਰ ਸਾਹਿਬ ਜੀ ਨੂੰ ਹੱਥ ਜੋੜ ਕੇ ਬੜੀ ਖੁਸ਼ੀ ਨਾਲ, ਬੜੇ ਅਹਿਲਾਦ ਨਾਲ ਬੇਨਤੀ ਕਰਦਿਆਂ ਬੋਲੇ, ਕਹਿਣ ਲੱਗੇ
ਭਾਈ ਜੀ ਤੁਮਕੋ ਸਭ ਗਿਆਤਾ।
ਕਹਿਣ ਲੱਗੇ ਭਾਈ ਸਾਹਿਬ ਜੀ, ਭੁੱਲਦਾ ਤਾਂ ਉਹ ਹੈ ਜਿਹਨੂੰ ਪਤਾ ਨਾ ਹੋਵੇ, ਤੁਸੀਂ ਤਾਂ ਸਰਬ ਕਾਲਾਂ ਦੇ ਗਿਆਤਾ ਹੋ। ਕਿਉਂਕਿ ਭਾਈ ਰਾਮ ਕੁਇਰ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਖ ਸੀ, ਭਾਈ ਸਾਹਿਬ ਨੇ ਕਿਹਾ ਵੀ ਮੈਨੂੰ ਚੇਤੇ ਨਹੀਂ ਉਹ ਬ੍ਰਾਹਮਣ ਨੇ ਕੀ ਕਥਾ ਕੀਤੀ ਸੀ। ਸਿੰਘ ਕਹਿਣ ਲੱਗੇ ਭਾਈ ਸਾਹਿਬ ਜੀ, ਤੁਹਾਨੂੰ ਸਭ ਕੁਝ ਚੇਤੇ ਹੈ ਕਿਉਂਕਿ ਤੁਸੀਂ ਤ੍ਰਿਕਾਲਦਰਸ਼ੀ ਮਹਾਂਪੁਰਖ ਹੋ, ਤਿੰਨਾਂ ਕਾਲਾਂ ਵਿੱਚ ਕੀ ਵਰਤਦਾ ਉਹ ਤੁਸੀਂ ਜਾਣਦੇ ਹੋ।
ਜੇਤਕ ਨਿਰਣਾ ਉਰ ਬਖਿਆਤਾ,
ਜਿੰਨਾ ਕੁ ਤੁਹਾਨੂੰ ਚੇਤੇ ਹੈ ਕਿ ਉਹਨਾਂ ਨੇ ਕਿਹੜੀਆਂ ਕਿਹੜੀਆਂ ਗੱਲਾਂ ਕਹੀਆਂ ਸਨ।
ਗੁਰ ਟਿਕ ਕੋ ਨਿਰਣਾ ਜੋ ਵਿਸਾਲ,
ਔਰ ਗੁਰੂ ਸਾਹਿਬ ਜੀ ਦੇ ਕੋਲ ਉਹਨਾਂ ਬ੍ਰਾਹਮਣਾਂ ਨੇ ਜੋ ਨਿਰਣਾ ਕੀਤਾ ਸੀ ਆਪਣੇ ਮਤ ਦਾ,
ਕਹੋ ਅਲਪ ਪੀ ਤੁਮ ਇਸ ਕਾਲ,
ਭਾਵੇਂ ਸਾਨੂੰ ਤੁਸੀਂ ਥੋੜਾ ਜਿਹਾ ਹੀ ਦੱਸ ਦਿਓ, ਸੰਖੇਪ ਚ ਹੀ ਦੱਸ ਦਿਓ, ਤਾਂ ਵੀ ਅਸੀਂ ਸੰਤੁਸ਼ਟ ਹਾਂ। ਪਰ ਏਦਾਂ ਮਹਾਰਾਜ ਜੀ ਸਾਰੇ ਬਚਨ ਨਾ ਛੱਡੋ, ਜਿੰਨੇ ਆਪ ਜੀ ਦੀ ਸੁਰਤ ਵਿੱਚ ਚੇਤੇ ਆਉਂਦੇ ਆ ਵੀ ਉਹਨਾਂ ਬ੍ਰਾਹਮਣਾਂ ਨੇ ਕੀ ਨਿਰਣਾ ਕੀਤਾ ਸੀ, ਗੁਰੂ ਦਰਬਾਰ 'ਚ ਕੀ ਗੱਲਾਂ ਹੋਈਆਂ ਸਨ, ਉਹ ਥੋੜ੍ਹਾ ਬਹੁਤਾ ਵੇਰਵਾ ਜਿਹੜਾ ਉਹ ਸਾਨੂੰ ਜ਼ਰੂਰ ਸੁਣਾਓ, ਜਿੰਨਾ ਆਪ ਜੀ ਦੀ ਸੁਰਤ ਵਿੱਚ ਆਪ ਜੀ ਨੂੰ ਆਉਂਦਾ ਚੇਤੇ, ਕਿਉਂਕਿ ਤ੍ਰਿਕਾਲ ਦਰਸ਼ੀ ਹੋ, ਤੁਸੀਂ ਜਿੰਨਾ ਕਹਿਣਾ ਚਾਹੋਗੇ ਕਹਿ ਸਕਦੇ ਹੋ ਮਹਾਰਾਜ। ਇਸ ਕਰਕੇ ਆਪ ਜੀ ਸਾਨੂੰ ਵਰਣਨ ਕਰਕੇ ਸੁਣਾਓ, ਇਹ ਸਾਡੀ ਸਾਰਿਆਂ ਦੀ ਇੱਛਾ ਹੈ।
ਨਤ ਗੁਰ ਸਿੱਖ ਸੁਣੇਗੇ ਕਹਾਂ,
ਜੇ ਭਾਈ ਸਾਹਿਬ ਜੀ ਤੁਸੀਂ ਸੁਣਾਓਗੇ ਹੀ ਨਹੀਂ ਤੇ ਸਾਨੂੰ ਕਿਵੇਂ ਪਤਾ ਲੱਗੇਗਾ। ਹੁਣ ਤੁਸੀਂ ਗੱਲ ਸ਼ੁਰੂ ਕੀਤੀ ਆ ਪਰ ਉਹ ਸੰਪੂਰਨ ਨਹੀਂ ਹੋਈ ਵੀ ਉਹ ਸੂਤਕ ਕਿਹਨੂੰ ਮੰਨਦੇ ਆ, ਉਹ ਕਿਹਦੇ ਘਰ ਵਿੱਚ ਸੂਤਕ ਕਿੰਨੇ ਦਿਨਾਂ ਦਾ ਮੰਨਦੇ ਆ, ਇਹ ਸਵਾਲ ਤਾਂ ਆ ਗਏ ਪਰ ਇਹਦਾ ਜਵਾਬ ਸਾਨੂੰ ਪਤਾ ਹੀ ਨਹੀਂ ਲੱਗਾ। ਉਹ ਹੁਣ ਭਾਈ ਸਾਹਿਬ ਜੀ ਤੁਸੀਂ ਜਦੋਂ ਕਹੋਗੇ ਸਾਨੂੰ ਸੁਣਾਓਗੇ ਫਿਰ ਹੀ ਪਤਾ ਲੱਗੇਗਾ ਵੀ ਉਹਨਾਂ ਦੇ ਧਰਮ ਦੇ ਵਿੱਚ ਉਹਨਾਂ ਦੇ ਮਤ ਵਿੱਚ ਉਹ ਕੀ ਮੰਨਦੇ ਹਨ, ਉਹਨਾਂ ਦੀਆਂ ਕੀ ਧਾਰਨਾਵਾਂ ਹਨ।
ਜੇਕਰ ਤੁਮ ਅਬ ਨਾਹਿਨ ਕਹਾ,
ਭਾਈ ਸਾਹਿਬ ਜੀ ਜੇ ਤੁਸੀਂ ਵੀ ਇਸ ਵੇਲੇ ਸਾਨੂੰ ਨਾ ਕਹਿ ਕੇ ਸੁਣਾਇਆ,
ਸੁਣ ਕੇ ਰਾਮ ਕੁਵਰ ਤਬ ਕਹਿਓ,
ਸਾਨੂੰ ਕਿਵੇਂ ਪਤਾ ਲੱਗੇਗਾ ਅੱਗੇ ਜਦੋਂ ਸਿੰਘ ਇਹ ਕਥਾ ਲਿਖੀ ਜਾ ਰਹੀ ਹੈ, ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਜਦੋਂ ਸਿੱਖ ਸੁਣਨਗੇ। ਇਸ ਕਰਕੇ ਭਾਈ ਸਾਹਿਬ ਜੀ ਆਪ ਜੀ ਜ਼ਰੂਰ ਕੁਝ ਨਾ ਕੁਝ ਸੁਣਾਓ। ਤਾਂ ਇਹ ਸੁਣ ਕੇ ਭਾਈ ਰਾਮ ਕੁਇਰ ਸਾਹਿਬ ਜੀ ਨੇ
ਸ਼੍ਰੀ ਗੁਰਮੁਖ ਤੇ ਜਿਮ ਸੁਣ ਲਹਿਓ,
ਸੁਣੋ ਸਿੱਖੋ ਜੋ ਉਸ ਵੇਲੇ ਉੱਥੇ ਨਿਰਣਾ ਹੋ ਰਿਹਾ ਸੀ, ਉਹਨਾਂ ਬ੍ਰਾਹਮਣਾਂ ਨੇ ਜਿਹੜੀ ਕਥਾ ਕਹੀ ਆਪਣੇ ਧਰਮ ਦੇ ਮੁਜਬ, ਉਹਨਾਂ ਦੇ ਧਰਮ ਗ੍ਰੰਥਾਂ ਵਿੱਚ ਉਹਨਾਂ ਦੇ ਮਤ ਗ੍ਰੰਥਾਂ ਦੇ ਵਿੱਚ ਜੋ ਮਤ ਉਹਨਾਂ ਨੇ ਵਰਣਨ ਕੀਤਾ ਉਹ ਸੁਣੋ।
ਦਿਜ ਕੇ ਦਸ ਦਿਨ ਸੂਤਕ ਹੋਏ,
ਉਹਨਾਂ ਦਾ ਇਹ ਮੰਨਣਾ ਵੀ ਜੇ ਕਿਸੇ ਬ੍ਰਾਹਮਣ ਦੇ ਘਰ, ਸੂਤਕ ਕਹਿੰਦੇ ਆ ਵੀ ਜਿੱਥੇ ਜਨਮ ਹੁੰਦਾ ਕਿਸੇ ਬੱਚੇ ਦਾ ਉਹਨੂੰ ਕਹਿੰਦੇ ਇਹ ਘਰ ਸੂਤਕ ਵਾਲਾ, ਦੂਜਾ ਹੁੰਦਾ ਪਾਤਕ, ਪਾਤਕ ਕਹਿੰਦੇ ਨੇ ਜਿੱਥੇ ਮੌਤ ਹੁੰਦੀ ਆ ਉਸ ਘਰ ਦੇ ਵਿੱਚ ਕਹਿੰਦੇ ਇੱਥੇ ਪਾਤਕ ਹੈ। ਏਦਾਂ ਇਹ ਦੋ ਚੀਜ਼ਾਂ ਮੰਨਦੇ, ਜਨਮ ਤੇ ਮਰਨ ਦੀ ਪ੍ਰਕਿਰਿਆ ਨੂੰ ਸੂਤਕ ਪਾਤਕ ਕਹਿੰਦੇ ਆ। ਔਰ ਕਹਿੰਦੇ ਜਿੱਥੇ ਘਰ ਦੇ ਵਿੱਚ, ਜੇ ਬ੍ਰਾਹਮਣ ਦੇ ਘਰ ਦੇ ਵਿੱਚ ਜਨਮ ਹੋਵੇ ਕਿਸੇ ਜੀਵ ਦਾ ਬੱਚੇ ਦਾ, ਤਾਂ ਉਸ ਘਰ ਦੇ ਵਿੱਚ ਇਹਨਾਂ ਦਾ ਮੰਨਣਾ ਵੀ ਦਸ ਦਿਨ ਸੂਤਕ ਰਹਿੰਦਾ, ਕਿਉਂਕਿ ਇਹਨਾਂ ਨੇ ਬ੍ਰਾਹਮਣ ਖੱਤਰੀ ਸ਼ੂਦਰ ਵੈਸ਼ ਚਾਰਾਂ ਵਰਣਾਂ ਦੇ ਵੱਖੋ ਵੱਖਰੇ ਧਰਮ ਦੱਸੇ ਨੇ ਅਤੇ ਚਾਰਾਂ ਵਰਣਾਂ ਦੀਆਂ ਵੱਖੋ ਵੱਖਰੀਆਂ ਰੀਤੀਆਂ, ਵੱਖੋ ਵੱਖਰੇ ਕਰਮ ਦੱਸੇ ਨੇ ਕਿ ਬ੍ਰਾਹਮਣ ਨੇ ਕੀ ਕਰਨਾ, ਛੱਤਰੀ ਨੇ ਕੀ ਕਰਨਾ, ਸ਼ੂਦਰ ਨੇ ਕੀ ਕਰਨਾ, ਵੈਸ਼ ਨੇ ਕੀ ਕਰਨਾ, ਕਿਉਂਕਿ ਚਾਰ ਵਰਣਾਂ ਦੇ ਭੇਦ ਇਹਨਾਂ ਦੀ ਦ੍ਰਿਸ਼ਟੀ ਵਿੱਚ ਨੇ। ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਉਪਦੇਸ਼ ਚੋਂ ਵਰਨਾ ਕੋ ਸਾਂਝਾ। ਸਾਡੇ ਘਰ ਦਾ ਜਿਹੜਾ ਸਿਧਾਂਤ ਹੈ ਇੱਥੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਬਰਾਬਰ ਇੱਕ ਪੰਗਤ ਵਿੱਚ, ਇੱਕ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਦੇ ਹਨ, ਜਸ ਕਰਦੇ ਹਨ। ਔਰ ਚਾਰਾਂ ਵਰਨਾਂ ਨੂੰ ਇੱਕੋ ਜਿਹਾ ਸਾਂਝਾ ਉਪਦੇਸ਼ ਹੈ, ਕਿਸੇ ਨਾਲ ਵਿਤਕਰਾ ਨਹੀਂ ਕਿ ਸ਼ੂਦਰ ਨੇ ਆਹ ਕਰਨਾ ਅਤੇ ਵੈਸ਼ ਨੇ ਉਹ ਕਰਨਾ। ਜੋ ਵੈਸ਼ ਪ੍ਰਤੀ ਹੈ, ਜੋ ਬ੍ਰਾਹਮਣ ਪ੍ਰਤੀ ਉਪਦੇਸ਼ ਹੈ, ਉਹੀ ਸ਼ੂਦਰ ਪ੍ਰਤੀ ਹੈ। ਪਰ ਇਹਨਾਂ ਦੀ ਵੱਖਰੀ ਵੱਖਰੀ ਧਾਰਨਾ ਬ੍ਰਾਹਮਣਾਂ ਦੀ। ਕਹਿਣ ਲੱਗੇ ਜੀ ਬ੍ਰਾਹਮਣ ਇੱਦਾਂ ਬੋਲੇ ਕਿ ਜੇ ਕਿਸੇ ਬ੍ਰਾਹਮਣ ਦੇ ਘਰ ਸੂਤਕ ਹੋਵੇ ਤੇ ਉਹ ਕਹਿੰਦੇ ਸਿਰਫ ਦਸ ਦਿਨ ਰਹਿੰਦਾ ਹੈ।
ਛੱਤਰੀ ਕੇ ਦਵਾਦਸ਼ ਲੱਖ ਸੋਏ,
ਜਿਹੜਾ ਛੱਤਰੀ ਹੈ, ਛੱਤਰੀ ਦੇ ਘਰ ਚ ਜੇ ਸੂਤਕ ਹੋਵੇ ਤੇ ਉਹ ਬਾਰਾਂ ਦਿਨ ਰਹਿੰਦਾ। ਭਲਾ ਛੱਤਰੀ ਦੇ ਘਰ ਵਿੱਚ ਜਿਹੜਾ ਬੱਚਾ ਜੰਮਿਆ ਉਹ ਤੁਹਾਡੇ ਬ੍ਰਾਹਮਣਾਂ ਦੇ ਘਰ ਚ ਜਿਵੇਂ ਜੰਮਿਆ ਉਹੀ ਪ੍ਰਕਿਰਿਆ ਜਿਹੜੀ ਉਹਦੇ ਘਰ ਹੋਈ ਹੈ। ਪਰ ਆਪਣੇ ਆਪ ਨੂੰ ਉੱਤਮ ਗਿਣਨਾ ਵੀ ਸਾਡੇ ਘਰ ਦਸ ਦਿਨ ਰਹੇਗਾ ਜੀ, ਬ੍ਰਾਹਮਣਾਂ ਦੇ ਛੱਤਰੀਆਂ ਦੇ ਘਰ ਬਾਰਾਂ ਦਿਨ ਰਹੇਗਾ। ਹਾਂਜੀ,
ਦਿਵਸ ਪੰਜ ਦਸ ਵੈਸ ਪਛਾਣ,
ਔਰ ਜਿਹੜੇ ਵੈਸ਼ ਨੇ ਉਹਨਾਂ ਦੇ ਘਰ ਪੰਦਰਾਂ ਦਿਨ ਰਹੇਗਾ। ਵੀ ਉਹਨਾਂ ਦੇ ਘਰ ਪੰਦਰਾਂ ਦਿਨ, ਉਹਨਾਂ ਦੇ ਹੋਰ ਤਿੰਨ ਦਿਨ ਵਧਾ ਤੇ, ਵੀ ਵੈਸ਼ ਦੇ ਘਰ ਜਿਹੜਾ ਹੈ ਸੂਤਕ ਉਹ ਪੰਦਰਾਂ ਦਿਨ ਤੱਕ ਰਹੇਗਾ।
ਸਦਨ ਸ਼ੂਦਰ ਕੇ ਤੀਸ ਬਖਾਨ,
ਔਰ ਜਿਹੜਾ ਸ਼ੂਦਰ ਆ ਉਹਦੇ ਘਰ ਤੀਹ ਦਿਨ ਰਹੇਗਾ, ਵੀ ਉਹਦੇ ਘਰ ਤੀਹ ਦਿਨ ਸੂਤਕ ਬਣਿਆ ਰਹੇਗਾ। ਜਾਂ ਤਾਂ ਸਾਰਿਆਂ ਦੇ ਪ੍ਰਤੀ ਬਰਾਬਰ ਹੁੰਦਾ, ਜਨਮ ਤਾਂ ਸਾਰਿਆਂ ਦੇ ਘਰ ਬਾਲਕਾਂ ਦਾ ਉਦਾਂ ਹੀ ਹੋਇਆ ਨਾ, ਉਹੀ ਪ੍ਰਕਿਰਿਆ ਉਹੀ ਖੇਡ ਹੈ ਸਾਰੀ। ਤਾਂ ਹੀ ਤਾਂ ਮਹਾਰਾਜ ਭਗਤ ਕਬੀਰ ਜੀ ਨੇ ਕਿਹਾ ਸੀ, ਕਹਿੰਦਾ ਮੈਂ ਬ੍ਰਾਹਮਣ ਦੇ ਘਰ ਜੰਮਿਆ ਤਾਂ ਬ੍ਰਾਹਮਣ। ਕਬੀਰ ਜੀ ਕਹਿੰਦੇ ਅੱਛਾ, ਇਸ ਫਰਕ ਕਰਕੇ ਗੱਲ ਕਰਦਾ। ਬੜੇ ਤਾੜਨਾ ਭਰੇ ਲਫ਼ਜ਼ਾਂ ਚ ਕਿਹਾ ਸੀ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ। ਜੇ ਤੂੰ ਬ੍ਰਾਹਮਣੀ ਦਾ ਜਾਇਆ ਹੋਣ ਕਰਕੇ ਬ੍ਰਾਹਮਣ ਹੈ, ਤੇ ਫਿਰ ਤੈਨੂੰ ਕਿਸੇ ਹੋਰ ਰਸਤਿਓਂ ਆਉਣਾ ਚਾਹੀਦਾ, ਜਿਹੜੇ ਰਸਤਿਓਂ ਸਾਰੀ ਦੁਨੀਆ ਆਉਂਦੀ ਆ, ਤੂੰ ਵੀ ਉੱਥੋਂ ਆਇਆ, ਫਿਰ ਤੇਰੇ ਮੇਰੇ 'ਚ ਕੀ ਫਰਕ ਹੈ। ਜੇ ਬ੍ਰਾਹਮਣ ਦੇ ਘਰ ਦੇ ਵਿੱਚ ਜਨਮ ਹੋਇਆ ਕਿਸੇ ਬਾਲਕ ਦਾ, ਉਹ ਜ਼ਮੀਨ 'ਚੋਂ ਥੋੜ੍ਹੀ ਉੱਗਿਆ ਹੋਣਾ ਵੀ ਉਹਦੇ ਘਰ 10 ਦਿਨ ਸੂਤਕ ਰਹੇਗਾ, ਅਤੇ ਸ਼ੂਦਰ ਦੇ ਘਰ 30 ਦਿਨ ਸੂਤਕ ਰਹੇਗਾ ਵੀ ਉਹਦੇ ਘਰ ਜਿਹੜਾ ਬੱਚਾ ਉਹ ਆਮ ਪ੍ਰਕਿਰਿਆ ਨਾਲ ਜੰਮਿਆ। ਜਾਂ ਬ੍ਰਾਹਮਣ ਦੇ ਘਰ ਦੇ ਵਿੱਚ ਆਕਾਸ਼ ਵਿੱਚੋਂ ਡਿੱਗਾ, ਜਾਂ ਛੱਤਰੀ ਦੇ ਘਰ ਦੇ ਵਿੱਚ ਕਿਸੇ ਦਰਖਤ ਨਾਲੋਂ ਤੋੜਿਆ ਬੱਚਾ, ਤਾਂ ਉਹਦੇ ਘਰ 'ਚ 12 ਦਿਨ ਰਹੂਗਾ। ਇੱਦਾਂ ਇਹਨਾਂ ਨੇ ਜਾਣ ਬੁੱਝ ਕੇ ਵਖਰੇਵਾਂ ਬਣਾਇਆ ਹੋਇਆ ਸੀ। ਇਹਨਾਂ ਦੀ ਇਹ ਮਾਨਤਾ ਦੱਸ ਰਹੇ ਨੇ ਕਿ ਜੀ ਜਿਹੜਾ ਸ਼ੂਦਰ ਆ ਉਹਦੇ ਘਰ 30 ਦਿਨ ਤੱਕ ਸੂਤਕ ਰਹਿੰਦਾ ਹੈ।
ਦੁੱਧ ਧੀਨ ਕੋ 10 ਦਿਨ ਜੋਏ।
ਫਿਰ ਜਿਹੜੇ ਘਰ ਦੇ ਵਿੱਚ ਗਊ ਸੂੰਦੀ ਹੈ, ਗਊ ਵਛੜਾ ਦਿੰਦੀ ਹੈ ਜਾਂ ਵੱਛੀ ਦਿੰਦੀ ਹੈ, ਉਸ ਘਰ ਦੇ ਵਿੱਚ ਦੁੱਧ ਜਿੱਥੇ ਨਵੇਂ ਦੁੱਧ ਪਸ਼ੂ ਹੋਇਆ ਗਊ ਹੋਈ, ਉਸ ਘਰ ਵਿੱਚ ਵੀ ਇਹ ਕਹਿੰਦੇ 10 ਦਿਨ ਸੂਤਕ ਰਹਿੰਦਾ ਹੈ।
ਮਹਿਕੀ ਕੋ ਦਵਾਦਿਸ਼ ਲਖ ਸੋਏ।
ਜਿਹੜੇ ਘਰ ਦੇ ਵਿੱਚ ਮੱਝ ਸੂੰਦੀ ਆ ਉਸ ਘਰ ਦੇ ਵਿੱਚ ਕਹਿੰਦੇ 12 ਦਿਨ ਸੂਤਕ ਰਹਿੰਦਾ। ਇਹ ਵੀ ਫਰਕ ਰੱਖਿਆ ਇਹਨਾਂ ਨੇ ਵੀ ਗਊ ਸੂਵੇ ਤੇ 10 ਦਿਨ ਰਹਿੰਦਾ ਸੂਤਕ, ਜੇ ਮੱਝ ਸੂਵੇ ਤੇ ਉਹਨਾਂ ਦੇ ਘਰ ਦੇ ਵਿੱਚ ਕਹਿੰਦੇ 12 ਦਿਨ ਸੂਤਕ ਰਹਿੰਦਾ।
ਸ਼ਰਾਧ ਨਾ ਜੱਗ ਕਰੋ ਤੇ ਸੰਗਾ।
ਇੰਨੇ ਦਿਨ ਜਿੰਨੇ ਦਿਨ ਉਹਨਾਂ ਦੇ ਘਰ 'ਚ ਸੂਤਕ ਹੋਵੇ, ਓਨੇ ਦਿਨ ਉਹਨਾਂ ਦੇ ਘਰ ਵਿੱਚ ਬ੍ਰਾਹਮਣ ਨੇ ਨਾ ਸ਼ਰਾਧ ਕਰਨਾ ਨਾ ਹੀ ਯੱਗ ਕਰਨਾ, ਕਿਉਂਕਿ ਸੂਤਕ ਵਾਲਾ ਘਰ ਹੈ, ਪਵਿੱਤਰ ਹੈ। ਉਸ ਘਰ ਦੇ ਵਿੱਚ ਓਨੇ ਦਿਨ ਨਾ ਸ਼ਰਾਧ ਕਰਨਾ ਨਾ ਜੱਗ ਕਰਨਾ।
ਜੋ ਖਾਵੈ ਰੋਗੀ ਹੋਏ ਅੰਗਾ।
ਫਿਰ ਇਹਨਾਂ ਦਾ ਇਹ ਵੀ ਮੰਨਣਾ ਬ੍ਰਾਹਮਣਾਂ ਦਾ ਕਿ ਜਿਹੜਾ ਇਹੋ ਜਿਹੇ ਘਰ ਦੇ ਵਿੱਚ ਜਾ ਕੇ ਸ਼ਰਾਧ ਖਾਂਦਾ ਉਹ ਰੋਗੀ ਹੋ ਜਾਂਦਾ, ਉਹਦੇ ਤਨ ਨੂੰ ਰੋਗ ਲੱਗ ਜਾਂਦਾ ਹੈ।
ਸੂਤਕ ਤੇ ਪਾਤਕ ਸਭ ਮਿਟੈ।
ਕਹਿੰਦੇ ਹੁਣ ਜਿਹੜੇ ਘਰ ਦੇ ਵਿੱਚ ਪਾਤਕ ਹੋਇਆ ਹੋਵੇ, ਪਾਤਕ ਮਤਲਬ ਮੌਤ ਹੋਈ ਹੋਵੇ, ਉਸ ਘਰ ਦੇ ਵਿੱਚ ਜਿਸ ਘਰ 'ਚ ਮੌਤ ਹੋਈ ਉਸ ਘਰ 'ਚ ਫਿਰ ਕਿਸੇ ਦਾ ਜਨਮ ਹੋ ਜਾਵੇ ਬੱਚੇ ਦਾ, ਕਹਿੰਦੇ ਉਸ ਪਾਤਕ ਦੇ ਨਾਲ ਜਿਹੜਾ ਉਹ ਪਾਤਕ ਹੈ ਸੂਤਕ ਨਾਲ ਮਿਟ ਜਾਂਦਾ। ਇਹ ਵੀ ਇਹਨਾਂ ਦਾ ਮੰਨਣਾ ਵੀ ਕਿਉਂਕਿ ਮੌਤ ਤੋਂ ਬਾਅਦ ਜਨਮ ਹੋ ਗਿਆ, ਖੁਸ਼ੀ ਆ ਗਈ ਘਰ 'ਚ, ਪਾਤਕ ਤੋਂ ਬਾਅਦ ਕਹਿੰਦੇ ਉਹ ਪਾਤਕ ਸੂਤਕ ਦੇ ਨਾਲ ਸਮਾਪਤ ਹੋ ਜਾਂਦਾ। ਹਾਂਜੀ,
ਪਾਤਕ ਤੇ ਸੂਤਕ ਨਹਿ ਹਟੈ।
ਪਰ ਜਿਸ ਘਰ 'ਚ ਬੱਚੇ ਦਾ ਜਨਮ ਹੋਇਆ ਹੋਵੇ ਤੇ ਬਾਅਦ ਵਿੱਚ ਮੌਤ ਹੋ ਜਾਵੇ ਉਸੇ ਘਰ 'ਚ ਕੁਝ 2-4 ਦਿਨਾਂ 'ਚ, ਕਹਿੰਦੇ ਉਹ ਸੂਤਕ ਪਾਤਕ ਨਾਲ ਨਹੀਂ ਮਿਟਦਾ, ਪਾਤਕ ਸੂਤਕ ਨਾਲ ਮਿਟ ਜਾਂਦਾ, ਪਰ ਪਾਤਕ ਤੋਂ ਜਿਹੜਾ ਸੂਤਕ ਹੈ ਉਹ ਪਾਤਕ ਦੇ ਨਾਲ ਨਹੀਂ ਮਿਟਦਾ। ਹਾਂਜੀ,
ਸੂਤਕ ਪਾਤਕ ਸਦਨ ਰਹੇ।
ਕਹਿੰਦੇ ਫਿਰ ਉਹਦੇ ਘਰ ਦੇ ਵਿੱਚ ਸੂਤਕ ਤੇ ਪਾਤਕ ਦੋਵੇਂ ਹੀ ਰਹਿੰਦੇ। ਮੰਨ ਲਓ ਜਿਹਦੇ ਘਰ 'ਚ ਜਨਮ ਹੋਇਆ ਮੁੜ ਕੇ ਕਿਸੇ ਦੀ ਮੌਤ ਹੋ ਗਈ, ਉਹਦੇ ਘਰ 'ਚ ਸੂਤਕ ਵੀ ਹੋ ਗਿਆ, ਪਾਤਕ ਦੋਵੇਂ ਰਹਿੰਦੇ ਆ। ਹਾਂ, ਜਿਸ ਘਰ 'ਚ ਪਹਿਲਾਂ ਮੌਤ ਹੋਈ ਬਾਅਦ ਵਿੱਚ ਕਿਸੇ ਦਾ ਜਨਮ ਹੋ ਗਿਆ, ਉਸ ਘਰ ਦੇ ਵਿੱਚੋਂ ਪਾਤਕ ਮਿਟ ਜਾਂਦਾ, ਇਕੱਲਾ ਸੂਤਕ ਰਹਿ ਜਾਂਦਾ। ਇਹ ਇੱਦਾਂ ਦੇ ਵਹਿਮ ਭਰਮ ਜਿਹੜੇ ਆ ਸਮਾਜ 'ਚ ਪਾ ਕੇ, ਯਾਨੀ ਕਿ ਆਹਰੇ ਲਾ ਕੇ ਰੱਖਣਾ ਲੋਕਾਂ ਨੂੰ ਵੀ ਲੱਗੇ ਰਹੋ ਇਸ ਪਾਸੇ, ਤੁਸੀਂ ਹੋਰ ਪਾਸੇ ਕੁਝ ਸੋਝੋ ਹੀ ਨਾ ਆਪਣਾ ਪਰਮਾਰਥ ਵੇਖੋ ਨਾ ਪਰਲੋਕ ਵੇਖੋ, ਇੱਥੇ ਹੀ ਉਲਝੇ ਰਹੋ ਵੀ ਆਹ ਸੂਤਕ ਹੈ ਜੀ, ਇਹ ਪਾਤਕ ਹੈ ਜੀ, ਇਹ ਖੱਤਰੀ ਹੈ ਜੀ, ਇਹ ਵੈਸ਼ ਹੈ ਜੀ, ਇਹ ਸ਼ੂਦਰ ਦਾ ਕਰਮ ਫਲਾਣੇ ਨੇ ਨਹੀਂ ਕਰਨਾ, ਅਮਕੇ ਨੇ ਨਹੀਂ ਕਰਨਾ, ਬਸ ਇੱਦਾਂ ਵੰਡੀਆਂ ਪਾਈਆਂ ਹੋਈਆਂ ਸੀ ਸਮਾਜ ਵਿੱਚ। ਪਰ ਪਾਤਸ਼ਾਹ ਨੇ ਆਖਿਆ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਇੱਕ ਨਗਰ 'ਚ ਗਏ, ਉਹ ਨਗਰ ਦਾ ਬੜਾ ਪੁੱਠਾ ਜਿਹਾ ਰਿਵਾਜ਼ ਸੀ, ਜਦੋਂ ਤੇ ਕੋਈ ਮਰਦਾ ਸੀ ਉਹਨਾਂ ਦੇ ਨਗਰ 'ਚ ਤੇ ਉਹ ਹੱਸਦੇ ਸੀ, ਭੰਗੜੇ ਪਾਉਂਦੇ ਸੀ, ਢੋਲ ਵਜਾਉਂਦੇ, ਤੇ ਜਦੋਂ ਕੋਈ ਜੰਮਦਾ ਸੀ ਉਦੋਂ ਸਾਰੇ ਪਿੱਟ ਛਾਪਾ ਕਰਦੇ ਸੀ, ਕੀਰਨੇ ਪਾਉਂਦੇ। ਮਹਾਰਾਜ ਕਹਿੰਦੇ ਇਹ ਕੀ? ਕਹਿੰਦੇ ਜੀ ਅਸੀਂ ਕਹਿੰਦੇ ਹਾਂ ਵੀ ਜਦੋਂ ਜਨਮ ਹੋਇਆ ਰੱਬ ਤੋਂ ਵਿਛੜ ਗਿਆ ਅਸੀਂ ਰੋਂਦੇ ਹਾਂ, ਵੀ ਜਦੋਂ ਮਰ ਗਿਆ ਤੇ ਮਰਨ ਤੋਂ ਬਾਅਦ ਇਹ ਰੱਬ 'ਚ ਮਿਲ ਜਾਏਗਾ, ਅਸੀਂ ਤਾਂ ਖੁਸ਼ੀ ਮਨਾਉਂਦੇ ਹਾਂ। ਪਾਤਸ਼ਾਹ ਕਹਿੰਦੇ ਤਾਂ ਮਨਮੁੱਖਾਂ ਵਾਲੇ ਕਰਮ ਨੇ, ਰੱਬ ਜੀਵਾਂ ਨੂੰ ਭੇਜੇ ਤੇ ਤੁਸੀਂ ਉਹਦੇ ਹੁਕਮ ਨੂੰ ਸੱਤ ਕਰਕੇ ਬੰਨੋ, ਜਦੋਂ ਉਹ ਸੱਦੇ ਤਾਂ ਉਹਦੇ ਹੁਕਮ ਨੂੰ ਸੱਤ ਕਰਕੇ ਮੰਨਣਾ ਚਾਹੀਦਾ ਕਿ ਰੋਣੇ ਪਿੱਟਣੇ ਚਾਹੀਦੇ ਹੈ। ਇਹ ਪ੍ਰਕਿਰਿਆ ਨਹੀਂ ਹੈ ਗੁਰਮਤਿ ਦੀ, ਇਹ ਯੋਗ ਨਹੀਂ ਹੈ। ਜੇ ਕਿਸੇ ਦੇ ਘਰ 'ਚ ਕਿਸੇ ਦਾ ਜਨਮ ਹੋਇਆ ਤਾਂ ਜਾਂ ਕਿਸੇ ਦੀ ਮੌਤ ਹੋਈ ਹੈ ਤਾਂ ਕੁਦਰਤੀ ਪ੍ਰਕਿਰਿਆ, ਉਹਦੇ ਵਿੱਚ ਫਿਰ ਸੂਤਕ ਪਾਤਕ ਜੋੜ ਦਿੱਤੇ, ਸੂਤਕ ਪਾਤਕ ਦੇ ਨਾਲ ਫਿਰ ਦਿਨ ਬਣਾ ਤੇ ਵੀ ਫਲਾਣੇ ਦੇ ਘਰ ਇੰਨੇ ਦਿਨ, ਖੱਤਰੀ ਦੇ ਇੰਨੇ, ਬ੍ਰਾਹਮਣ ਦੇ ਇੰਨੇ, ਸ਼ੂਦਰ ਦੇ ਸਾਰਿਆਂ ਤੋਂ ਵੱਧ 30 ਦਿਨ ਦੱਸਤੇ। ਕਿ ਉਹ ਬੰਦੇ ਨਹੀਂ ਹਨ, ਉਹ ਮਾਨਵ ਕੋਟੀ 'ਚ ਨਹੀਂ ਹਨ, ਕਿ ਉਹਨਾਂ ਦੇ ਹੱਥ ਪੈਰ ਨੇਤਰ ਤੁਹਾਡੇ ਵਰਗੇ ਨਹੀਂ, ਬ੍ਰਾਹਮਣਾਂ ਵਰਗੇ। ਹਮਕਤ ਲੋਹੂ ਤੁਮਕਤ ਦੂਧ, ਭਗਤ ਕਬੀਰ ਜੀ ਕਹਿੰਦੇ ਮੇਰੇ ਸਰੀਰ ਨੂੰ ਵੱਢੋ ਵਿੱਚੋਂ ਖੂਨ ਨਿਕਲੇ, ਤੇ ਪੰਡਿਤ ਜੀ ਤੁਹਾਡਾ ਸਰੀਰ ਵੱਢੀਏ ਤੇ ਵਿੱਚੋਂ ਦੁੱਧ ਨਿਕਲੇ, ਫਿਰ ਤਾਂ ਫਰਕ ਸਮਝਾਂਗੇ ਕਿ ਤੂੰ ਬ੍ਰਾਹਮਣ ਹੈ ਤੇ ਮੈਂ ਸ਼ੂਦਰ ਹਾਂ। ਜੇ ਮੇਰੀਆਂ ਰਗਾਂ 'ਚੋਂ ਵੀ ਖੂਨ ਵਗਦਾ ਤੇ ਤੇਰੀਆਂ 'ਚੋਂ ਵੀ ਖੂਨ ਵਗਦਾ, ਫਿਰ ਕੀ ਫਰਕ ਹੈ? ਇਹ ਫਰਕ ਬਣਾਏ ਸੀ ਇਹਨਾਂ ਨੇ। ਹੁਣ ਇਹ ਚਰਚਾ ਜਿਹੜੀ ਹੋ ਰਹੀ ਇਹਦੇ ਨਾਲ ਸਾਨੂੰ ਸੋਝੀ ਪੈ ਰਹੀ ਹੈ ਵੀ ਗੁਰੂ ਸਾਹਿਬ ਨੇ ਸਾਡੇ 'ਤੇ ਕਿੱਡੀ ਕਿਰਪਾ ਕੀਤੀ, ਸਾਨੂੰ ਸਾਰਿਆਂ ਨੂੰ ਬਰਾਬਰਤਾ ਦੀ ਖੇਡ ਦੇ ਦਿੱਤੀ। ਹਾਂਜੀ,
ਤਵਲੋ ਦਾਨ ਦੇ ਨਾ ਲੇ।
ਜਦੋਂ ਤੱਕ ਕਿਸੇ ਦੇ ਘਰ 'ਚ ਸੂਤਕ ਤੇ ਪਾਤਕ ਦੋਵੇਂ ਰਹਿੰਦੇ ਹੈ, ਉਦੋਂ ਤਾਂ ਹੀ ਦਾਨ ਨਾ ਦੇਵੇ ਤੇ ਨਾ ਹੀ ਲਵੇ।
ਜੋ ਲੇਵੈ ਬੰਦਰ ਤਨ ਪਾਵੈ।
ਜਿਹੜਾ ਇਹੋ ਜਿਹੇ ਘਰ 'ਚੋਂ ਦਾਨ ਲੈਂਦਾ ਬ੍ਰਾਹਮਣ, ਉਹਨੂੰ ਬਾਂਦਰ ਦੀ ਜੋਨੀ 'ਚ ਪੈਣਾ ਪੈਂਦਾ। ਇਹ ਉਹਨਾਂ ਦਾ ਮੰਨਣਾ ਵੀ ਇਹੋ ਜਿਹੇ ਸੂਤਕ ਪਾਤਕ ਵਾਲੇ ਘਰੋਂ ਜਿਹੜਾ ਦਾਨ ਲੈਂਦਾ ਉਹਨੂੰ ਬੰਦਰ ਦੀ ਜੂਨੀ, ਬਾਂਦਰ ਦੀ ਜੂਨੀ ਮਿਲਦੀ ਹੈ।
ਦਾਨ ਦੇ ਸੋ ਨਰਕ ਸਿਧਾਵੈ।
ਜਿਹੜਾ ਇਹੋ ਜਿਹੇ ਸੂਤਕ ਪਾਤਕ ਦੇ ਸਮੇਂ ਦਾਨ ਦੇਵੇ, ਲੈਣ ਵਾਲਾ ਤਾਂ ਬਾਂਦਰ ਬਣੇਗਾ, ਜਿਹੜਾ ਦਾਨ ਦੇਣ ਵਾਲਾ ਕਹਿੰਦੇ ਉਹ ਨਰਕ 'ਚ ਜਾਵੇਗਾ। ਹਾਂਜੀ,
ਦੋਹਰਾ ਗ੍ਰਹਿਣ ਜੋ ਖਿਆਹੀ ਅਸ਼ਟਕਾ, ਰੋਗੀ ਦੇਵੈ ਤਿਆਗ।
ਫਿਰ ਕਹਿੰਦੇ ਵੀ ਜਦੋਂ ਗ੍ਰਹਿਣ ਲੱਗਾ ਹੋਵੇ, ਗ੍ਰਹਿਣ ਦੇ ਸਮੇਂ ਜਿਹੜਾ ਹੈ ਉਦੋਂ ਵੀ ਦਾਨ ਤਿਆਗੇ, ਕਿਉਂਕਿ ਉਸ ਵੇਲੇ ਜਿਹੜਾ ਦਾਨ ਲੈਂਦਾ ਉਹ ਵੀ ਰੋਗੀ ਹੋ ਜਾਂਦਾ ਹੈ।
ਅੰਤ ਦਾਨ ਕਿਰਿਆ ਮ੍ਰਿਤਕ, ਕੀ ਕਰੈ ਸੂਤ ਕੀ ਰਾਗ।
ਅੰਤਮ ਸਮੇਂ ਕੋਈ ਪ੍ਰਾਣੀ ਚਲਾਣਾ ਕਰ ਗਿਆ ਤੇ ਚਲਾਣੇ ਤੋਂ ਬਾਅਦ ਜੇ ਉਹਦਾ ਕੋਈ ਦਾਨ ਲੈਂਦਾ, ਉਸ ਵੇਲੇ ਸੂਤ ਕੀ ਰਾਗ ਜਿਹੜਾ ਹੁੰਦਾ ਕਹਿੰਦੇ ਉਹ ਵੀ ਅਪਵਿੱਤਰ ਮੰਨਿਆ ਜਾਂਦਾ।
ਤੀਰਥ ਜਾਵੇ ਸ਼ਰਾਧ ਬਿਦ, ਅਰ ਜੋ ਕਰੈ ਨਾ ਦਾਨ।
ਫਿਰ ਕਹਿੰਦੇ ਤੀਰਥ ਤੇ ਜਾਵੇ ਤੇ ਤੀਰਥ ਤੇ ਜਾ ਕੇ ਜਿਹੜਾ ਬੰਦਾ ਸ਼ਰਾਧ ਨਹੀਂ ਕਰਦਾ ਆਪਣੇ ਬਜ਼ੁਰਗਾਂ ਦੇ ਨਿਮਿਤ,
ਰਾਕਸ਼ ਹੋਏ ਚੰਡਾਲ ਘਰ, ਭੋਗੈ ਦੀਆ ਆਨ।
ਕਹਿੰਦੇ ਉਹ ਰਾਕਸ਼ ਬਣਦਾ ਤੇ ਚੰਡਾਲਾਂ ਦੇ ਘਰ ਜੰਮਦਾ, ਜਿਹੜਾ ਹੋਰ ਕਈ ਜੂਨੀਆਂ ਦੇ ਵਿੱਚ ਫਿਰ ਉਹ ਭਟਕਦਾ, ਜਿਹੜਾ ਆਪਣੇ ਵਡੇਰਿਆਂ ਦਾ ਸ਼ਰਾਧ ਨਹੀਂ ਕਰਦਾ ਤੀਰਥ ਤੇ ਜਾ ਕੇ। ਇਹ ਵੀ ਇਹਨਾਂ ਦਾ ਮੰਨਣਾ।
ਗ੍ਰਹਿਣ ਆਦ ਗੰਗਾ ਸਲਲ, ਪੁੱਤਰ ਜਨਮ ਜਬ ਹੋਏ।
ਗ੍ਰਹਿਣ ਲੱਗੇ ਜਾਂ ਗੰਗਾ ਤੇ ਇਸ਼ਨਾਨ ਕਰਨਾ ਜਾਂ ਪੁੱਤਰ ਦਾ ਜਨਮ ਹੋਵੇ।
ਵਿਆਹ ਸਮੇਂ ਨੰਦੀ ਕਰੈ, ਦੋਖ ਸ਼ੰਕ ਦੇ ਧੋਏ।
ਜਦੋਂ ਵਿਆਹ ਕਰੇ ਆਪਣੇ ਪੁੱਤ ਦਾ ਉਦੋਂ ਨੰਦੀ ਸ਼ਰਾਧ ਕਰੇ, ਇੱਕ ਸ਼ਰਾਧ ਇਹ ਵੀ ਹੁੰਦਾ, ਉਹਨੂੰ ਇਹ ਨੰਦੀ ਸ਼ਰਾਧ ਕਹਿੰਦੇ। ਕਹਿੰਦੇ ਜੀ ਉਦੋਂ ਨੰਦੀ ਸ਼ਰਾਧ ਕਰਨਾ ਚਾਹੀਦਾ ਹੈ, ਫਿਰ ਇਹ ਸਾਰੀਆਂ ਚੀਜ਼ਾਂ ਪ੍ਰਵਾਨ ਹੁੰਦੀਆਂ।
ਅਪਦਾ ਬਿਪਦ ਵਿਦੇਸ਼ ਮਹਿ, ਅਣ ਸੁਣ ਦੁੱਖ ਨਾ ਹੋਏ।
ਕਹਿੰਦੇ ਵਿਦੇਸ਼ ਵਿੱਚ ਕੋਈ ਅਪਦਾ ਆਪਤਕਾਲ ਵਿੱਚ ਹੋਵੇ, ਕੋਈ ਵਿਪਤਾ ਵਿੱਚ ਹੋਵੇ, ਉਹ ਨਾ ਆ ਸਕੇ ਸ਼ਰਾਧ ਦੇ ਸਮੇਂ ਆਪਣੇ ਘਰ ਦੇਸ਼, ਉਹ ਜੇ ਸ਼ਰਾਧ ਨਾ ਕਰੇ ਤੇ ਉਹਨੂੰ ਦੋਸ਼ ਨਹੀਂ ਲੱਗਦਾ। ਮੰਨ ਲਓ ਵੀ ਸ਼ਰਾਧ ਦੇ ਸਮੇਂ ਕੋਈ ਬੰਦਾ ਵਿਦੇਸ਼ ਗਿਆ ਜਾਂ ਉਹਦੇ 'ਤੇ ਕੋਈ ਵਿਪਤਾ ਦਾ ਸਮਾਂ, ਕੋਈ ਆਪਦਾ ਪਈ ਹੋਈ ਹੈ, ਬਿਮਾਰ ਹੈ ਜਾਂ ਮੰਜੇ 'ਤੇ ਹੈ, ਉਹ ਸ਼ਰਾਧ ਨਾ ਕਰੇ ਤਾਂ ਉਹਨੂੰ ਦੋਸ਼ ਨਹੀਂ ਲੱਗਦਾ। ਹਾਂਜੀ,
ਸ਼ੁੱਧ ਕਰਮ ਵਿਪਰ ਨਾ ਕਰੈ, ਸਕਲ ਦੋਸ਼ ਲੈ ਸੋਏ।
ਕਹਿੰਦੇ ਜਿਹੜਾ ਸ਼ੁੱਧ ਕਰਮ ਬ੍ਰਾਹਮਣ ਨਹੀਂ ਕਰਦਾ ਉਹਨੂੰ ਸਾਰੇ ਦੋਸ਼ ਵਿਆਪਦੇ ਆ ਜਿਹੜੇ ਉੱਪਰ ਦੱਸੇ ਆ। ਜਿਹੜਾ ਬ੍ਰਾਹਮਣ ਸ਼ੁਭ ਕਰਮਾਂ ਦਾ ਧਾਰਨੀ ਨਹੀਂ ਹੁੰਦਾ ਉਹਨੂੰ ਇਹ ਸਾਰੇ ਦੋਸ਼ ਵਿਆਪਦੇ ਹਨ।
ਲੋਭੀ ਵਿਪਰ ਜੋ ਪਾਤ ਕੀ, ਲੋਭੀ ਸਾਕਰੋ ਸਿੱਖ।
ਕਹਿੰਦੇ ਜਿਹੜਾ ਲੋਭੀ ਬ੍ਰਾਹਮਣ ਹੈ ਜਾਂ ਲੋਭੀ ਸਿੱਖ ਬਣੇ ਗੁਰੂ ਦਾ, ਗੁਰੂ ਦਾ ਮਤਲਬ ਕਿਸੇ ਵੀ ਗੁਰੂ ਦਾ ਕੋਈ ਸ਼ਿਸ਼ ਬਣਦਾ ਉਹ ਲੋਭੀ ਹੈ ਜਾਂ ਬ੍ਰਾਹਮਣ ਲੋਭੀ ਹੋਵੇ।
ਭੋਗੇ ਨਰਕ ਪਿਸਾਚ ਹੋਏ ਇਹੀ ਵੇਦ ਕਹਿ ਰਿਖ।
ਵੇਦਾਂ ਵਿੱਚ ਰਿਸ਼ੀਆਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਨਰਕ ਭੋਗਣੇ ਪੈਂਦੇ ਆ ਤੇ ਪਿਸਾਚ ਦੀਆਂ ਜੋਨੀਆਂ ਚ ਭਟਕਣਾ ਪੈਂਦਾ। ਜਿਹੜਾ ਬ੍ਰਾਹਮਣ ਲੋਭੀ ਹੋਵੇਗਾ ਉਹ ਵੀ, ਜਿਹੜਾ ਗੁਰੂ ਦਾ ਸਿੱਖ ਤਾਂ ਬਣੇ ਲੋਭ ਲਈ, ਲੋਭ ਵਾਸਤੇ ਕਿਸੇ ਗੁਰੂ ਦਾ ਸ਼ਿਸ਼ ਬਣੇ। ਕਹਿੰਦੇ ਏਦਾਂ ਦਾ ਜਿਹੜਾ ਲੋਭੀ ਸਿੱਖ ਹੈ ਉਹ ਵੀ ਪਿਸਾਚ ਬਣਦਾ, ਪਿਸਾਚ ਦੀ ਜੋਨੀ ਚ ਜਾਂਦਾ ਔਰ ਉਹ ਨਰਕਾਂ ਵਿੱਚ ਪੈਂਦਾ ਹੈ।
ਮੇਰੋ ਸਿੱਖ ਸਭ ਜਾਤ ਕਾ 15 ਦਿਨ ਕੀ ਮਾਨ।
ਕਹਿੰਦੇ ਤੁਸੀਂ ਬ੍ਰਾਹਮਣ ਆਪਣੇ ਆਪ ਨੂੰ ਉੱਤਮ ਗਿਣਦੇ ਹੋ। ਮਹਾਰਾਜ ਕਲਗੀਧਰ ਜੀ ਕਹਿੰਦੇ ਮੇਰੇ ਸਿੱਖ ਤੁਹਾਡੇ ਸਾਰਿਆਂ ਤੋਂ ਉੱਤਮ ਸਰਵੋਤਮ ਨੇ, ਕਿਉਂਕਿ ਜਦੋਂ ਕੋਈ ਪ੍ਰਾਣੀ ਮਰਦਾ ਕਿਸੇ ਦੇ, ਇਹ ਕਹਿੰਦੇ 17ਵਾਂ ਦਿਨ ਹੁੰਦਾ, ਕੋਈ 13ਵਾਂ ਦਿਨ ਹੁੰਦਾ, ਪਾਤਸ਼ਾਹ ਕਹਿੰਦੇ ਮੇਰੇ ਸਿੱਖਾਂ ਦਾ 10ਵਾਂ ਦਿਨ ਸਭ ਤੋਂ ਉੱਤਮ ਸ੍ਰੇਸ਼ਟ, ਸਭ ਤੋਂ ਉੱਤਮ ਗੁਰੂ ਕੇ ਸਿੱਖ ਨੇ। ਹਾਂਜੀ।
ਪਿੱਤਰ ਦਿਵਸ ਪਛ ਏਕ ਕਰ ਸੋ ਮਮ ਨਿਕਟੀ ਜਾਨ।
ਜਿਹੜੇ ਸਿੱਖ ਮੇਰੇ ਨਿਕਟੀ ਹਨ ਉਹਨਾਂ ਦੇ ਸਾਰੇ ਪਿੱਤਰ ਆਪਣੇ ਆਪ ਹੀ ਗੁਰੂ ਨਾਨਕ ਸਾਹਿਬ ਉਤਾਰ ਦਿੰਦੇ, ਉਹਨਾਂ ਦੇ ਸਿਰ ਤੇ ਜਿਹੜਾ ਪਿੱਤਰ ਰਿਣ ਹੈ ਉਹ ਨਹੀਂ ਰਹਿ ਜਾਂਦਾ। ਹਾਂਜੀ।
ਭਲਾ ਬਹੁਤ ਅਨਪੜ੍ਹ ਜੋ ਨਰ ਵਾਹ ਗਿਆਨੀ ਨਿਰਲੋਭ।
ਕਹਿੰਦੇ ਜਿਹੜਾ ਭਲਾ ਹੈ, ਸ੍ਰੇਸ਼ਟ ਹੈ, ਗਿਆਨੀ ਹੈ ਤੇ ਨਿਰਲੋਭ ਹੈ।
ਪੜਿਆ ਪਾਪੀ ਨਰ ਕੀ ਜੋ ਲੋਭੀ ਬਹੁ ਖੋਭ।
ਭਾਵੇਂ ਉਹ ਨਾ ਪੜਿਆ ਹੋਵੇ, ਅਨਪੜ੍ਹ ਹੋਵੇ, ਪਰ ਜੇ ਉਹ ਨਿਰਲੋਭ ਹੈ ਨਾ, ਪਾਤਸ਼ਾਹ ਕਹਿੰਦੇ ਉਹ ਬੰਦਾ ਭਲਾ ਹੈ। ਪਰ ਦੂਜੇ ਪਾਸੇ ਜੇ ਕੋਈ ਪੜਿਆ ਹੋਇਆ ਪਰ ਜੇ ਉਹਦੇ ਅੰਦਰ ਲੋਭ ਹੈ ਤਾਂ ਉਹ ਬੰਦਾ ਪਾਪੀ ਗਿਣਿਆ ਜਾਂਦਾ। ਅਨਪੜ੍ਹ ਨਿਰਲੋਭ ਹੋਵੇ ਤਾਂ ਵੀ ਗਿਆਨੀ ਹੈ ਔਰ ਉਹ ਭਲਾ ਹੈ। ਔਰ ਦੂਜੇ ਪਾਸੇ ਜੇ ਕੋਈ ਪੜ੍ਹ ਕੇ ਲੋਭੀ ਹੋ ਗਿਆ, ਧਰਮ ਗ੍ਰੰਥ ਪੜ੍ਹ ਕੇ ਪੜ੍ਹਿਆ, ਮੂਰਖ ਆਖੀਆ ਜਿਸ ਲੱਭ ਲੋਭ ਹੰਕਾਰ, ਮਹਾਰਾਜ ਜੀ ਕਹਿੰਦੇ ਭਾਈ ਫਿਰ ਉਹ ਪਾਪੀ ਸਦੀਂਦਾ ਹੈ।
ਇਤਿਆਦਕ ਨਿਰਣੈ ਭਇਓ ਧਰਮ ਸ਼ਾਸਤਰਣ ਮਾਹੀ।
ਏਦਾਂ ਦਾ ਕਹਿੰਦੇ ਨਿਰਣਾ ਉਹਨਾਂ ਬ੍ਰਾਹਮਣਾਂ ਦੇ ਨਾਲ ਹੋਇਆ ਜੋ ਬ੍ਰਾਹਮਣਾਂ ਨੇ ਕੀਤਾ। ਫਿਰ ਕਲਗੀਧਰ ਜੀ ਨੇ ਆਪਣਾ ਮਤ ਵੀ ਦੱਸਿਆ।
ਨਿਜ ਸਿੱਖਣ ਪੈ ਗੁਰ ਕਹੀ ਸਭ ਹੂੰ ਬੈਠੇ ਪਾਹੇ।
ਇਹ ਸਾਰੇ ਬਚਨ ਕਲਗੀਧਰ ਜੀ ਦੀ ਸਭਾ ਚ ਹੋਏ, ਮਹਾਰਾਜ ਜੀ ਦੇ ਸਿੱਖਾਂ ਨੇ ਸੁਣੇ।
ਕਹਿ ਕਰ ਮੰਦਰ ਮੋ ਗਏ ਥਿਰੇ ਸੇਜ ਪਰ ਜਾਏ।
ਜਦੋਂ ਇਹ ਸਾਰਾ ਨਿਰਣਾ ਹੋ ਹਟਿਆ, ਉਹ ਬ੍ਰਾਹਮਣ ਵੀ ਚਲੇ ਗਏ, ਦੀਵਾਨ ਦੀ ਸਮਾਪਤੀ ਹੋ ਗਈ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਭਾ ਚੋਂ ਉੱਠੇ ਔਰ ਉੱਠ ਕੇ ਆਪਣੇ ਆਸਣ ਤੇ ਆ ਗਏ।
ਤਬ ਗੁਰ ਮਹਿਲਾ ਦੀਰਗਾ ਜੀਤੋ ਜਿਸ ਕਾ ਨਾਏ।
ਧੰਨ ਮਾਤਾ ਜੀਤੋ ਜੀ, ਜੋ ਸਤਿਗੁਰੂ ਜੀ ਦੇ ਸਭ ਤੋਂ ਵੱਡੇ ਤੇ ਪ੍ਰਥਮ ਮਹਿਲ ਸਨ ਮਾਤਾ ਜੀਤੋ ਜੀ। ਦੂਸਰੇ ਮਹਿਲ ਧੰਨ ਮਾਤਾ ਸੁੰਦਰੀ ਜੀ ਸਨ ਔਰ ਤੀਸਰੇ ਮਹਿਲ ਧੰਨ ਮਾਤਾ ਸਾਹਿਬ ਦੇਵਾ ਜੀ ਸਨ। ਉਹ ਸਭ ਤੋਂ ਵੱਡੇ ਮਹਿਲ ਨੇ ਧੰਨ ਮਾਤਾ ਜੀਤੋ ਜੀ, ਜਿਨ੍ਹਾਂ ਦੇ ਉਧਰ ਤੋਂ 3 ਸਾਹਿਬਜ਼ਾਦਿਆਂ ਨੇ ਜਨਮ ਲਿਆ। ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ। ਅਗੰਮਪੁਰਾ ਸਥਾਨ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ, ਜਿੱਥੇ ਮਾਤਾ ਜੀ ਨੇ ਸਰੀਰ ਤਿਆਗਿਆ ਤੇ ਕਲਗੀਧਰ ਜੀ ਨੇ ਆਪਣੇ ਹੱਥੀਂ ਇਹਨਾਂ ਦੀ ਅੰਤਮ ਕਿਰਿਆ ਕੀਤੀ ਸੀ, ਉਹ ਬਚਨ ਚੱਲਣ ਲੱਗੇ ਹਨ। ਮਾਤਾ ਜੀਤੋ ਜੀ, ਜੋ ਸਤਿਗੁਰਾਂ ਦੇ ਸਭ ਤੋਂ ਵੱਡੇ ਮਹਿਲ ਹਨ।
ਚੋਪਈ ਪਹੁੰਚੀ ਸ਼੍ਰੀ ਕਲਗੀਧਰ ਪਾਸ।
ਕਲਗੀਧਰ ਜੀ ਮਹਿਲਾਂ ਚ ਆਏ ਤੇ ਮਾਤਾ ਜੀ ਸਤਿਗੁਰਾਂ ਦੀ ਸੇਵਾ ਵਿੱਚ ਹਾਜ਼ਰ ਹੋਏ।
ਜਿਸ ਕੇ ਹਿਰਦੇ ਸ਼੍ਰੇ ਕੀ ਆਸ।
ਮਾਤਾ ਜੀਤੋ ਜੀ ਦੇ ਮਨ ਵਿੱਚ ਮੁਕਤੀ ਦੀ ਆਸ ਹੈ, ਮੋਕਸ਼ੂ ਨੇ ਮਾਤਾ ਜੀ। ਗੁਰਸਿੱਖਾਂ ਦੇ ਹਿਰਦੇ ਚ ਇਹ ਭਾਵ ਹੁੰਦਾ ਕਿ ਸਤਿਗੁਰੂ ਜੀ ਸਾਡਾ ਜਨਮ ਮਰਨ ਕੱਟ ਦਿਓ, ਜਨਮ ਮਰਨ ਤੋਂ ਮੁਕਤ ਕਰ ਦਿਓ, ਬੜੇ ਜਨਮ ਹੋ ਗਏ ਆ ਭਟਕਦਿਆਂ ਭਰਮਦਿਆਂ। ਤੋ ਮਾਤਾ ਜੀਤੋ ਜੀ ਦੇ ਮਨ ਦੇ ਵਿੱਚ ਵੀ ਸ਼੍ਰੇ ਦੀ ਕਾਂਖਾ ਹੈ।
ਬਾਰ ਬਾਰ ਪਦ ਬੰਧਨ ਕਰੀ।
ਮਾਤਾ ਜੀ ਕਲਗੀਧਰ ਜੀ ਦੇ ਚਰਨਾਂ ਤੇ ਇੱਕ ਵਾਰੀ ਮੱਥਾ ਟੇਕਿਆ, ਉੱਠੇ ਦੁਬਾਰਾ ਮਨ ਕੀਤਾ ਫਿਰ ਟੇਕਿਆ, ਫਿਰ ਉੱਠੇ ਫਿਰ ਮਨ ਕੀਤਾ ਫਿਰ ਟੇਕਿਆ। ਵਾਰ ਵਾਰ ਕਲਗੀਧਰ ਜੀ ਦੇ ਚਰਨਾਂ ਤੇ ਮਾਤਾ ਜੀ ਨੇ ਵੰਦਨਾ ਕੀਤੀ।
ਭਨਤ ਬਿਨੈ ਕਰ ਜੋਰ ਹੋਏ ਖਰੀ,
ਹੱਥ ਜੋੜ ਕੇ ਬੜੇ ਸਨਿਮਰ ਭਾਵ ਨਾਲ ਬੇਨਤੀ ਕਰਦਿਆਂ ਧੰਨ ਮਾਤਾ ਜੀ ਤੋਂ ਜੀ ਖਲੋ ਕੇ ਕਹਿਣ ਲੱਗੇ।
ਕਮਲ ਬਿਲੋਚਨ ਤੇ ਗੁਰ ਹੇਰੀ,
ਜਦੋਂ ਸਤਿਗੁਰੂ ਜੀ ਦੇ ਸਨਮੁਖ ਬੇਨਤੀ ਕਰਨ ਲਈ ਖਲੋਤੇ ਮਾਤਾ ਜੀ, ਚਾਹੁੰਦੇ ਆ ਵੀ ਕੁਝ ਆਖਾਂ, ਪਰ ਉਸ ਤੋਂ ਪਹਿਲਾਂ ਗੁਰੂ ਸਾਹਿਬ ਦੀ ਆਗਿਆ ਚਾਹੀਦੀ ਹੈ। ਤੋ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਕਮਲ ਸਰੀਖੇ ਨੇਤਰਾਂ ਨਾਲ ਧੰਨ ਮਾਤਾ ਜੀਤੋ ਜੀ ਵੱਲ ਵੇਖਿਆ।
ਹੋਏ ਪ੍ਰਸੰਨ ਬੋਏ ਬੋਲੇ ਤਿਸ ਬੇਰੀ,
ਮਹਾਰਾਜ ਜੀ ਪ੍ਰਸੰਨ ਹੋ ਕੇ ਬੇਰਾਂ ਦੇ ਘਰ ਵਿੱਚ ਆ ਕੇ ਬੋਲੇ, ਕਹਿਣ ਲੱਗੇ
ਘਰ ਵਾਲਿਓ ਮਨ ਮਤਾ ਤੁਹਾਰਾ।
ਕਹਿਣ ਲੱਗੇ ਘਰ ਵਾਲਿਓ, ਤੁਹਾਡੇ ਮਨ ਦਾ ਕੀ ਮਤਾ ਹੈ, ਕੀ ਇੱਛਾ ਹੈ ਤੁਹਾਡੇ ਹਿਰਦੇ ਦੀ,
ਕਿਸ ਬਿਦ ਕੋ ਹੈ ਕਰੋ ਉਚਾਰਾ।
ਕਿਸ ਤਰ੍ਹਾਂ ਦਾ ਮਤ ਹੈ ਤੁਹਾਡੇ ਮਨ ਦਾ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਸਾਡੇ ਨਾਲ ਕੋਈ ਗੱਲ ਕਰਨਾ ਚਾਹੁੰਦੇ ਹੋ, ਦੱਸੋ।
ਕਹਿਬੇ ਉਚਿਤ ਹੋਏ ਕਛ ਕਹੋ,
ਜਿਹੜੀ ਗੱਲ ਕਹਿਣ ਦੇ ਉਚਿਤ ਹੈ ਉਹ ਆਖਿਓ ਸਾਡੇ ਕੋਲ, ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ।
ਜਥਾ ਕਾਮਨਾ ਤੈਸੇ ਲਹੋ,
ਜਿਸ ਤਰ੍ਹਾਂ ਦੀ ਤੁਹਾਡੇ ਮਨ ਦੀ ਕਾਮਨਾ ਹੋਵੇਗੀ ਜੀਤੋ ਜੀ, ਤੁਹਾਡੀ ਉਹ ਕਾਮਨਾ ਪੂਰਨ ਹੋਵੇਗੀ।
ਸੁਣ ਅਧੀਨ ਹੋਏ ਜੀਤੋ ਤਬੈ,
ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨ ਸੁਣ ਕੇ ਮਾਤਾ ਜੀਤੋ ਜੀ ਨੇ ਹੱਥ ਜੋੜੇ, ਸਤਿਗੁਰਾਂ ਦੇ ਅਧੀਨ ਹੋ ਕੇ ਬੜੇ ਪ੍ਰੇਮ ਨਾਲ ਗੁਰਦੇਵ ਨੂੰ ਬੇਨਤੀ ਕਰਕੇ ਕਹਿਣ ਲੱਗੇ।
ਮਨ ਕੋ ਮਤਾ ਭਨਤ ਪੀ ਸਬੈ,
ਆਪਣੇ ਮਨ ਦਾ ਮਤ ਜੋ ਮਾਤਾ ਜੀ ਦੇ ਹਿਰਦੇ ਵਿੱਚ ਸੀ ਉਹ ਸਤਿਗੁਰੂ ਜੀ ਦੇ ਚਰਨਾਂ ਚ ਬੇਨਤੀ ਰੂਪ ਚ ਨਿਰੂਪਣ ਕਰਕੇ ਕਹਿਣ ਲੱਗੇ।
ਜਗ ਗੁਰ ਮੈਂ ਹੋ ਤੁਮਰੇ ਗ੍ਰਹਿ,
ਕਹਿਣ ਲੱਗੇ ਮਾਤਾ ਜੀ ਹੇ ਜਗਤ ਗੁਰੂ ਗੁਰਦੇਵ, ਮੈਂ ਤੁਹਾਡੀ ਗ੍ਰਹਿਣੀ ਹਾਂ, ਮੈਂ ਆਪ ਜੀ ਦੇ ਘਰ ਹਾਂ, ਆਪ ਜੀ ਦੇ ਚਰਨਾਂ ਦੀ ਦਾਸੀ ਹਾਂ।
ਹਮ ਭੀ ਅਹੈ ਮਾਨੁਖੀ ਦੇਹ,
ਪਰ ਮਹਾਰਾਜ ਭਾਵੇਂ ਦਾਸੀਆਂ ਆਪ ਜੀ ਦੇ ਚਰਨਾਂ ਦੀ, ਹਾਂ ਤਾਂ ਮੈਂ ਮਨੁੱਖੀ ਦੇਹ ਵਿੱਚ ਨਾ ਹੈ, ਤਾਂ ਇਹ ਮੇਰੀ ਮਾਨਵੀ ਕਾਇਆ, ਇਹ ਮੇਰਾ ਮਨੁੱਖੀ ਜਾਮਾ ਹੈ।
ਕਹਾਂ ਭਇਓ ਜੇ ਤ੍ਰੀਮਤ ਜਾਮਾ,
ਮਹਾਰਾਜ ਫਿਰ ਕੀ ਹੋਇਆ ਜੇ ਤ੍ਰੀਮਤ ਜਾਮਾ ਹੈ, ਹੈ ਤਾਂ ਮਨੁੱਖੀ ਜਾਮਾ। ਹਾਂਜੀ,
ਬੀਤੀ ਬੈਸ ਆਪ ਕੇ ਧਾਮਾ,
ਆਪ ਜੀ ਦੇ ਘਰ ਮੇਰੀ ਉਮਰ ਬੀਤ ਗਈ ਹੈ।
ਪ੍ਰਾਪਤ ਨਹੀਂ ਸਤਸੰਗ ਵਿਸ਼ੇਸ਼ ਹੋ,
ਮਹਾਰਾਜ ਆਪ ਜੀ ਇੰਨੇ ਜ਼ਿਆਦਾ ਰੁਝੇਵੇਂ ਵਿੱਚ ਵਰਤਦੇ ਰਹਿੰਦੇ ਹੋ ਸੰਗਤਾਂ ਵਿੱਚ, ਕਿ ਆਪ ਜੀ ਦੀ ਸੰਗਤ ਦਾ ਬਹੁਤਾ ਲਾਭ ਮੈਨੂੰ ਪ੍ਰਾਪਤ ਨਹੀਂ ਹੋ ਸਕਿਆ, ਕਿ ਮੈਂ ਆਪ ਜੀ ਦੀ ਸੰਗਤ ਵਿੱਚ ਜ਼ਿਆਦਾ ਸਮਾਂ ਬੈਠਾਂ, ਹਾਜ਼ਰ ਰਵਾਂ, ਆਪ ਜੀ ਦਾ ਸੰਗ ਬਹੁਤਾ ਲੰਮੇ ਸਮੇਂ ਤੱਕ ਪ੍ਰਾਪਤ ਨਹੀਂ ਹੋ ਸਕਿਆ।
ਤੁਮ ਹੀ ਗੁਰ ਸਭ ਕੋ ਉਪਦੇਸ਼ ਹੋ,
ਮਹਾਰਾਜ ਤੁਸੀਂ ਗੁਰਦੇਵ ਹੋ, ਕਿਉਂਕਿ ਹਜ਼ਾਰਾਂ ਲੱਖਾਂ ਜੀਵ ਆਪ ਜੀ ਦੀ ਸ਼ਰਨ ਆਉਂਦੇ ਹੈ, ਸਭ ਨੂੰ ਆਪ ਜੀ ਉਪਦੇਸ਼ ਦਿੰਦੇ ਹੋ।
ਨਿਜ ਪ੍ਰੇ ਸਿੱਖਣ ਜਿਮ ਸਮਝਾਵ ਹੋ,
ਆਪਣੇ ਪਿਆਰਿਆਂ ਸਿੱਖਾਂ ਨੂੰ ਮਹਾਰਾਜ ਜਿਵੇਂ ਤੁਸੀਂ ਉਪਦੇਸ਼ ਦੇ ਕੇ ਸਮਝਾਉਂਦੇ ਜੇ, ਆਪ ਜੀ ਆਪਣੇ ਸਿੱਖਾਂ ਨੂੰ ਭਗਤੀ ਦਾ, ਗਿਆਨ ਦਾ, ਵੈਰਾਗ ਦਾ ਉਪਦੇਸ਼ ਦੇ ਕੇ ਨਿਵਾਜਦੇ ਹੋ।
ਤਿਮ ਮੋਕੋ ਉਪਦੇਸ਼ ਦ੍ਰਿੜਾਵ ਹੋ,
ਹੇ ਪਾਤਸ਼ਾਹ ਮੇਰੇ ਤੇ ਰੀਝੋ, ਜਿਵੇਂ ਆਪਣੇ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋ ਇੱਦਾਂ ਮੈਨੂੰ ਵੀ ਉਪਦੇਸ਼ ਦੇ ਕੇ ਨਿਵਾਜੋ। ਮੈਂ ਵੀ ਚਾਹੁੰਦੀ ਹਾਂ ਮੇਰੇ ਅੰਦਰ ਆਤਮ ਗਿਆਨ ਉਪਜਾਵੇ, ਪਾਤਸ਼ਾਹ ਆਪ ਜੀ ਕਿਰਪਾ ਕਰਕੇ ਮੈਨੂੰ ਆਪਣਾ ਸਿੱਖ ਜਾਣ ਕੇ, ਆਪਣੇ ਚਰਨਾਂ ਦੀ ਦਾਸੀ ਜਾਣ ਕੇ ਉਪਦੇਸ਼ ਬਖਸ਼ ਕੇ ਨਿਵਾਜੋ।
ਨਿਤ ਹੀ ਚਿਤ ਕੀ ਚਾਹ ਬਖਾਨੀ,
ਮੇਰੇ ਮਨ ਦੀ ਇਹ ਨਿਤ ਦੀ ਚਾਹਨਾ ਹੈ ਆਪ ਜੀ ਦੇ ਚਰਨਾਂ ਚ ਵਰਣਨ ਕੀਤੀ ਆ, ਕਿਉਂਕਿ ਮੇਰੇ ਹੁਣ ਸਰੀਰ ਦਾ ਅੰਤਮ ਸਮਾਂ ਨੇੜੇ ਆ ਰਿਹਾ, ਤੇ ਅੰਤਮ ਸਮੇਂ ਤੋਂ ਪਹਿਲਾਂ ਮੈਂ ਚਾਹੁੰਦੀ ਆਪ ਜੀ ਦੇ ਚਰਨਾਂ ਚ ਉਹ ਖੇਡ ਵੇਖ ਲਵਾਂ ਜਿਹਨੂੰ ਆਤਮ ਹੁਲਾਰੇ ਕਹਿੰਦੇ ਹਨ, ਸਤਿਗੁਰੂ ਆਤਮ ਆਨੰਦ ਕਹਿੰਦੇ ਹਨ, ਉਹ ਆਤਮ ਆਨੰਦ ਦੀ ਖੇਡ ਆਪ ਜੀ ਕਿਰਪਾ ਕਰਕੇ ਵਿਖਾਓ, ਉਪਦੇਸ਼ ਦਿਓ।
ਮਨ ਥਿਰਤਾ ਲਹਿ ਜਿਮ ਨਿਜ ਥਾਨੀ,
ਮੇਰਾ ਮਨ ਥਿਰ ਹੋ ਕੇ ਨਿਜ ਆਤਮ ਸਰੂਪ ਵਿੱਚ ਟਿਕ ਜਾਵੇ।
ਸ਼੍ਰੀ ਸਤਿਗੁਰ ਸੁਨ ਪਤਨੀ ਬਾਤ,
ਆਪਣੇ ਧਰਮ ਸੁਪਤਨੀ ਮਾਤਾ ਜੀਤੋ ਜੀ ਦੀ ਬੇਨਤੀ ਕਲਗੀਧਰ ਜੀ ਨੇ ਸੁਣੇ।
ਬੋਲੇ ਜੋਗ ਰੀਤ ਬਖਿਆਤ,
ਮਹਾਰਾਜ ਜੀ ਨੇ ਸੂਖਸ਼ਮ ਯੋਗ ਦੀ ਜਿਹੜੀ ਰੀਤ ਹੁੰਦੀ ਹੈ, ਕਿਉਂਕਿ ਮਾਤਾ ਜੀਤੋ ਜੀ ਗੁਰੂ ਖਾਲਸਾ ਜੀ ਮਹਾਨ ਯੋਗੀ ਵੀ ਨੇ, ਸਾਧਕ ਨੇ ਸੂਖਸ਼ਮ ਯੋਗ ਦੇ, ਗੁਰੂ ਘਰ ਵਿੱਚ ਹੱਠ ਯੋਗ ਦਾ ਖੰਡਨ ਹੈ, ਸੂਖਸ਼ਮ ਯੋਗ ਦਾ ਖੰਡਨ ਨਹੀਂ ਹੈ। ਤੋ ਮਾਤਾ ਜੀਤੋ ਜੀ ਨੂੰ ਸਤਿਗੁਰੂ ਜੀ ਨੇ ਜੇ ਕਿਉਂਕਿ ਜਿਹੜਾ ਜਿਸ ਅਵਸਥਾ ਦਾ ਅਧਿਕਾਰੀ ਸਤਿਗੁਰੂ ਉਹਨੂੰ ਉਹੀ ਜਿਹਾ ਉਪਦੇਸ਼ ਦਿੰਦੇ। ਅਧਿਕਾਰੀ ਅਧਿਕਾਰੀ ਪ੍ਰਤੀ ਉਪਦੇਸ਼ ਹੁੰਦਾ ਸਾਰਿਆਂ ਲਈ, ਜਿਹੜਾ ਜਿਹੜਾ ਜਿਸ ਅਵਸਥਾ ਵਿੱਚ ਟਿਕਿਆ ਹੈ। ਗੁਰਬਾਣੀ ਨੇ ਹਰ ਇੱਕ ਜੀਵ ਨੂੰ ਉਸੇ ਤਰ੍ਹਾਂ ਦਾ ਉਪਦੇਸ਼ ਦਿੱਤਾ। ਕੋਈ ਗਿਆਨ ਦਾ ਅਧਿਕਾਰੀ ਹੈ, ਕੋਈ ਵਿਵੇਕ ਦਾ ਅਧਿਕਾਰੀ ਹੈ, ਕੋਈ ਵਿਰਾਗ ਦਾ ਅਧਿਕਾਰੀ ਹੈ, ਇਸੇ ਤਰ੍ਹਾਂ ਕੋਈ ਯੋਗ ਦਾ ਅਧਿਕਾਰੀ ਵੀ ਹੈ। ਤੋ ਮਾਤਾ ਜੀ ਦੇ ਅੰਦਰ ਸੂਖਸ਼ਮ ਯੋਗ ਦੀ ਜਾਣਨ ਦੀ ਇੱਛਾ ਸੀ। ਤੋ ਕਲਗੀਧਰ ਜੀ ਨੇ ਉਹ ਸੂਖਸ਼ਮ ਯੋਗ ਦਾ ਵਰਣਨ ਕੀਤਾ, ਦੱਸਣ ਲੱਗੇ
ਦੋਹਰਾ ਮਨ ਤੇ ਸਭ ਸਾਧਨ ਬਣੇ, ਮਨ ਲਗ ਸਭ ਉਪਦੇਸ਼।
ਪਾਤਸ਼ਾਹ ਜੀ ਕਹਿਣ ਲੱਗੇ ਜੀਤੋ ਜੀ, ਸਾਰੇ ਸਾਧਨ ਮਨ ਕਰਕੇ ਬਣਦੇ ਆ ਤੇ ਮਨ ਕਰਕੇ ਉਪਦੇਸ਼ ਗ੍ਰਹਿਣ ਕਰੀਦਾ। ਜੇ ਮਨ ਹੈ ਤਾਂ ਮਨ ਹੀ ਉਪਦੇਸ਼ ਸੁਣਦਾ। ਹਾਂਜੀ,
ਮਨੁਆ ਪਲਟੈ ਕਿਆਨ ਹੋਏ, ਮਨ ਲਾਗੇ ਰਤ ਸ਼ੇਸ਼।
ਜਦੋਂ ਮਨੁਆ ਉਲਟ ਕੇ ਆਤਮ ਸਰੂਪ 'ਚ ਟਿਕ ਜਾਂਦਾ ਜੀਤੋ ਜੀ, ਉੱਥੇ ਫਿਰ ਆਤਮ ਸਵਰੂਪ ਦਾ ਗਿਆਨ ਹੋ ਜਾਂਦਾ। ਫਿਰ ਪਿੱਛੇ ਕੁਝ ਨਹੀਂ ਰਹਿ ਜਾਂਦਾ, ਪਿੱਛੇ ਜੋ ਰਹਿ ਜਾਂਦਾ ਕੇਵਲ ਬ੍ਰਹਮ ਹੀ ਬ੍ਰਹਮ ਹੈ। ਕਿਉਂਕਿ ਮਨ ਉਲਟ ਕੇ ਸਨਾਤਨ ਹੋ ਗਿਆ, ਬ੍ਰਹਮ ਸਰੂਪ ਹੋ ਗਿਆ, ਤੇ ਫਿਰ ਬਾਅਦ ਵਿੱਚ ਵੀ ਬ੍ਰਹਮ ਹੀ ਰਹਿ ਜਾਂਦਾ ਹੈ।
ਮੁਖ ਰੁਦੈ ਲਖ ਸਵਾਸ ਕੋ, ਬ੍ਰਿਤ ਅੰਤਰ ਮੁਖ ਦੇ।
ਮਹਾਰਾਜ ਜੀ ਕਹਿਣ ਲੱਗੇ ਜੀਤੋ ਜੀ ਸੁਣੋ, ਇਹ ਮਾਤਾ ਜੀ ਨੂੰ ਉਪਦੇਸ਼ ਹੈ ਪਰ ਹੈ ਸਾਡੇ ਲਈ, ਸਾਰਿਆਂ ਲਈ। ਮਾਤਾ ਜੀ ਤਾਂ ਮੁਕਤੀ ਹਨ, ਉਹਨਾਂ ਨੇ ਪੁੱਛਿਆ ਸਾਡੇ ਵਰਗੇ ਜੀਵਾਂ ਦੇ ਭਲੇ ਵਾਸਤੇ ਵੀ ਜਦੋਂ ਸਤਿਗੁਰੂ ਜੀ ਬੋਲਣਗੇ ਅਸੀਂ ਸੁਣਾਂਗੇ ਸਾਰੇ। ਤੋ ਕਲਗੀਧਰ ਜੀ ਕਹਿਣ ਲੱਗੇ ਕਿ ਜੀਤੋ ਜੀ, ਜਦੋਂ ਵੀ ਸਵਾਸ ਬਾਹਰ ਜਾਵੇ ਤੇ ਅੰਦਰ ਜਾਵੇ, ਉਹਨਾਂ ਸਵਾਸਾਂ ਵੱਲ ਵੇਖਣਾ, ਸਵਾਸਾਂ ਦੀ ਪ੍ਰਕਿਰਿਆ ਨੂੰ, ਇਹਨੂੰ ਧਿਆਨ ਇਕਾਗਰ ਕਰਨ ਦਾ ਤਰੀਕਾ ਹੈ ਕਿ ਸਵਾਸ ਬਾਹਰ ਜਾ ਰਿਹਾ ਜਾਂ ਅੰਦਰ ਜਾ ਰਿਹਾ ਉਹਦੇ ਵੱਲ ਵੇਖਣਾ, ਧਿਆਨ ਦੇ ਨਾਲ ਉਹਨੂੰ ਸਵਾਸਾਂ ਨੂੰ ਆਉਂਦਿਆਂ ਜਾਂਦਿਆਂ ਤੱਕਣਾ।
ਇਹ ਰੀਤ ਕਰਨਾ ਦੁਰਤ, ਮਨੁਆ ਮ੍ਰਿਗ ਸੁਖ ਲੇ।
ਇਸ ਰੀਤ ਨਾਲ ਕੀ ਹੋਵੇਗਾ, ਮਨ ਟਿਕਣ ਲੱਗ ਪਏਗਾ, ਇਹ ਮਨ ਰੂਪੀ ਹਿਰਨ ਕਾਬੂ ਵਿੱਚ ਆ ਜਾਏਗਾ, ਇਹ ਭੱਜਣ ਨੱਠਣ ਤੋਂ ਰਹਿਤ ਹੋ ਜਾਵੇਗਾ।
ਨੈਣ ਲਗੋ ਬੈਨਨ ਲਗੇ, ਸ਼ਰਵਨ ਸ਼ਬਦ ਕੇ ਮਦ।
ਪਾਤਸ਼ਾਹ ਕਹਿੰਦੇ ਨੇਤਰ ਗੁਰੂ ਦਰਸ਼ਨਾਂ ਵਿੱਚ ਲੱਗੇ ਰਹਿਣ, ਔਰ ਕੰਨ ਗੁਰ ਸ਼ਬਦ ਵਿੱਚ ਜੁੜੇ ਰਹਿਣ, ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦਾ ਜਾਪ ਚੱਲਦਾ ਰਹੇ, ਇਹਦੇ ਵਿੱਚ ਹੀ ਹਰ ਵੇਲੇ ਆਪਣਾ ਧਿਆਨ ਕੇਂਦਰਿਤ ਰੱਖੇ।
ਉਪਰਤ ਮਨੁਆ ਬਿਖੈ ਤੇ, ਬ੍ਰਹਮਾਨੰਦ ਸੁਖ ਸੁਧ।
ਜਿਹੜੇ ਏਦਾਂ ਜਿਹੜੇ ਇਸ ਸਾਧਨਾ 'ਚ ਸੰਪੰਨ ਹੋ ਜਾਂਦੇ, ਕੰਨਾਂ ਨਾਲ ਸ਼ਬਦ ਸੁਣਦੇ, ਰਸਨਾ ਨਾਲ ਪੜ੍ਹਦੇ, ਨੇਤਰਾਂ ਨਾਲ ਗੁਰੂ ਦਰਸ਼ਨ ਪਰਸਦੇ ਹਨ, ਪਾਤਸ਼ਾਹ ਜੀ ਫਰਮਾਉਂਦੇ ਜੀਤੋ ਜੀ, ਉਹਨਾਂ ਦਾ ਮਨ ਵਿਸ਼ਿਆਂ ਵੱਲੋਂ ਉਪਰਾਮ ਹੋ ਜਾਂਦਾ ਤੇ ਬ੍ਰਹਮਾਨੰਦ ਵਿੱਚ ਉਹਨਾਂ ਦਾ ਮਨ ਟਿਕ ਜਾਂਦਾ ਹੈ।
ਜਿਹਬਾ ਤਾਲੂ ਮਦ ਤੇ, ਨੈਣ ਲਗਾਵੇ ਨਾਕ।
ਇੱਕ ਹੋਰ ਪ੍ਰਕਿਰਿਆ ਵੀ ਹੈ ਸਾਧਨਾ ਦੀ, ਉਹਨੂੰ ਖੇਚਰੀ ਮੁਦਰਾ ਕਹਿੰਦੇ ਹਨ। ਖੇਚਰੀ ਮੁਦਰਾ ਹੁੰਦੀ ਹੈ ਵੀ ਆਪਣੀ ਜੀਭ ਦਾ ਜਿਹੜਾ ਅਗਲਾ ਹਿੱਸਾ ਹੈ ਸਿਰਾ, ਕਲਗੀਧਰ ਜੀ ਕਹਿੰਦੇ ਕਈ ਕਰਦੇ ਆ ਇਸੀ ਖੇਚਰੀ ਮੁਦਰਾ, ਕਿਉਂਕਿ ਧਿਆਨ ਦੀਆਂ ਸਾਧਨਾਵਾਂ ਕਈ ਤਰ੍ਹਾਂ ਦੀਆਂ ਨੇ ਗੁਰੂ ਖਾਲਸਾ ਜੀ। ਹਰ ਇੱਕ ਮਹਾਂਪੁਰਖ ਨੇ ਵੱਖੋ ਵੱਖਰੇ ਢੰਗ ਜਿਹੜੇ ਨੇ ਧਿਆਨ ਇਕਾਗਰ ਕਰਨ ਦੇ ਪ੍ਰਗਟ ਕੀਤੇ। ਉਹਨਾਂ ਵਿੱਚੋਂ ਇੱਕ ਧਿਆਨ ਦੀ ਪ੍ਰਕਿਰਿਆ ਇਹ ਵੀ ਦੱਸਦੇ ਕਲਗੀਧਰ ਜੀ, ਕਹਿੰਦੇ ਜੀਤੋ ਜੀ ਬਹੁਤ ਸਾਰੇ ਸਾਧਕ ਇੱਦਾਂ ਕਰਦੇ ਹੈ ਕਿ ਆਪਣੀ ਜ਼ੁਬਾਨ ਦਾ ਜਿਹੜਾ ਅਗਲਾ ਹਿੱਸਾ ਹੈ ਉਹਨੂੰ ਖਿੱਚ ਕੇ ਪਿਛਲੇ ਪਾਸੇ ਤਾਲੂਏ 'ਚ ਲੈ ਜਾਂਦੇ ਨੇ, ਉੱਪਰਲੇ ਪਾਸੇ ਉਹਨੂੰ ਤਾਲੂਏ ਦੇ ਨਾਲ ਜੋੜ ਲੈਂਦੇ ਹਨ, ਔਰ ਆਪਣੀਆਂ ਅੱਖਾਂ ਦੀ ਜਿਹੜੀ ਨਿਗ੍ਹਾ ਹੈ ਉਹ ਆਪਣੀ ਨੱਕ ਦੀ ਜਿਹੜੀ ਕਰੁੰਬਲੀ ਹੈ ਉਹਦੇ ਵੱਲ ਵੇਖੀ ਜਾਣ। ਸਾਡੀ ਜਿਹੜੀ ਨੱਕ ਦੀ ਕਰੁੰਬਲੀ ਹੈ, ਦੋਵਾਂ ਨੇਤਰਾਂ ਨਾਲ ਨੱਕ ਦੀ ਕਰੁੰਬਲੀ ਨੂੰ ਵੇਖੀ ਜਾਣਾ, ਫਿਰ ਸਵਾਸ ਆ ਰਹੇ ਨੇ ਜਾ ਰਹੇ ਨੇ ਉਹਨਾਂ ਨੂੰ ਤੱਕੀ ਜਾਣਾ। ਕਹਿੰਦੇ ਇਸ ਤਰੀਕੇ ਦੇ ਨਾਲ
ਪਹਿਲਾਂ ਐਸੇ ਸੇਵੀ ਹੈ ਸਤਿਗੁਰ ਪਦ ਮਨ ਪਾਕ।
ਇਸ ਤਰੀਕੇ ਨਾਲ ਵੀ ਕਈ ਸਾਧਨਾ ਕਰਦੇ ਹੈ ਔਰ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਹੈ। ਇਹ ਵੀ ਇੱਕ ਪ੍ਰਕਾਰ ਹੈ ਸਾਧਨਾ ਦਾ, ਇਸ ਸਾਧਨਾ ਦੇ ਵਿੱਚ ਵੀ ਪਰਪੱਕ ਹੁੰਦੇ ਤੇ ਇੱਕ ਦਿਨ 'ਚ ਗੱਲ ਨਹੀਂ ਬਣਦੀ, ਦੱਸਦੇ ਨੇ।
ਨਾਭ ਠਹਿਰਾਵੈ ਸਵਾਸ ਜਬ, ਬ੍ਰਿਤ ਥੰਭਾਵੈ ਅੰਤ।
ਸਵਾਸਾਂ ਨੂੰ ਨਾਭੀ ਵਿੱਚ ਠਹਿਰਾਵੇ ਤਦੋਂ ਬ੍ਰਿਤੀ ਅੰਤਰਮੁਖ ਠਹਿਰਾਵੇ। ਜਦੋਂ ਸਵਾਸ ਅੰਦਰ ਜਾਣ ਨਾਭੀ ਤੱਕ ਉਦੋਂ ਮਨ ਨੂੰ ਉੱਥੇ ਹੀ ਲੈ ਜਾਏ ਨਾਭੀ ਤੱਕ, ਉੱਥੇ ਹੀ ਮਨ ਨੂੰ ਕੁਝ ਸਮੇਂ ਲਈ ਟਿਕਾਵੇ।
ਬਹੀ ਬਸ ਨਾ ਰੋਕੀਏ ਤੀਨ ਮਾਸ ਲਗ ਸੰਤ।
ਇਹ ਤਾਂ ਜਿਹੜੀਆਂ ਵਾਸ਼ਨਾਵਾਂ ਵਹਿੰਦੀਆਂ ਨੇ, ਜਿਨ੍ਹਾਂ ਵਿੱਚ ਮਨ ਬਿਰਤੀਆਂ ਵਾਸ਼ਨਾਵਾਂ ਵਿੱਚ ਬਾਹਰ ਨੂੰ ਭਟਕਦੀਆਂ ਨੇ, ਕਹਿੰਦੇ ਜਦੋਂ 3 ਮਹੀਨੇ ਲਗਾਤਾਰ 90 ਦਿਨ ਇਹ ਪ੍ਰਕਿਰਿਆ ਕਰੋਗੇ ਜਿਹੜੀ ਉੱਪਰ ਦੱਸੀ ਹੈ, ਕਹਿੰਦੇ ਵਾਸ਼ਨਾਵਾਂ ਤੋਂ ਮਨ ਰਹਿਤ ਹੋਣਾ ਸ਼ੁਰੂ ਹੋ ਜਾਏਗਾ। ਕੋਈ ਵੀ ਸਾਧਨ ਹੈ ਉਹਦੇ ਲਈ ਸਮਾਂ ਚਾਹੀਦਾ, ਸਮਾਂ ਸਾਡੇ ਕੋਲ ਹੁੰਦਾ ਨਹੀਂ। ਹੋਰ ਕੰਮਾਂ ਵਾਸਤੇ ਸਮਾਂ ਸਾਡੇ ਕੋਲ ਹੈ, ਪਰ ਸਾਧਨਾ ਵਾਸਤੇ ਕੋਈ ਨਹੀਂ, ਰੱਬ ਰੱਬ ਕਰਨ ਵਾਸਤੇ ਕੋਈ ਨਹੀਂ। ਕਹਿੰਦੇ 3 ਮਹੀਨੇ ਨਿਰੰਤਰ ਬਿਨਾਂ ਨਾਗਾ, ਰੋਜ਼ਾਨਾ ਘੰਟਾ 2 ਘੰਟੇ ਜਿੰਨਾ ਵੀ ਹੋ ਸਕੇ ਇਸ ਸਾਧਨਾ 'ਚ ਬੈਠੇ ਤਾਂ ਜਿਹੜਾ ਮਨ ਹੈ ਫਿਰ ਉਹ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਜੀ।
ਚੌਥ ਮਾਸ ਥਿਤ ਪਾਏ ਕੈ ਨਾਮ ਵਸਤ ਜੋ ਦੇਖ।
ਚੌਥੇ ਮਹੀਨੇ 'ਚ ਤੁਸੀਂ ਵੇਖੋਗੇ ਰੰਗ ਢੰਗ ਹੀ ਵੱਖਰਾ ਹੋਵੇਗਾ ਤੁਹਾਡਾ। 3 ਮਹੀਨੇ ਕੋਈ ਲਗਾਤਾਰ ਇਹ ਸਾਧਨਾ ਕਰ ਲਵੇ ਨਾਮ ਦੀ ਤਾਂ ਪਾਤਸ਼ਾਹ ਕਹਿੰਦੇ ਚੌਥੇ ਮਹੀਨੇ 'ਚ ਉਹ ਨਾਮ ਤੁਹਾਡੇ ਅੰਦਰ ਟਿਕ ਜਾਏਗਾ, ਹਿਰਦੇ ਵਿੱਚ ਸੰਭਲ ਜਾਏਗਾ, ਫਿਰ ਉਹ ਨਾਮ ਹਿਰਦੇ 'ਚੋਂ ਬਾਹਰ ਨਹੀਂ ਜਾਏਗਾ। 3 ਮਹੀਨੇ ਤਾਂ ਚਾਹੀਦੇ ਹਨ ਘੱਟੋ ਘੱਟ, ਜਦੋਂ ਸਾਧਨਾ ਵਿੱਚ ਲੱਗੇ ਰਹੇ ਗੁਰਮੰਤਰ ਦੇ ਅਭਿਆਸ ਵਿੱਚ, ਜਾਂ ਜਿਹੜੀ ਉੱਪਰਲੀ ਪ੍ਰਕਿਰਿਆ ਦੱਸੀ ਆ ਇਹਦੇ ਨਾਲ ਵੀ ਕੋਈ ਚੱਲ ਪਵੇ ਤਾਂ ਸਾਧਨਾ ਕਰਦਿਆਂ ਕਰਦਿਆਂ 4ਵੇਂ ਮਹੀਨੇ ਮਨ ਟਿਕ ਜਾਂਦਾ ਤੇ ਨਾਮ ਹਿਰਦੇ 'ਚ ਵੱਸ ਜਾਂਦਾ ਹੈ।
ਸੋਈ ਅੰਗ ਆਪਨ ਲਖੈ ਇਹੀ ਜੋਗੀਸ਼ਰ ਪੇਖ।
ਇਹੀ ਜੋਗੀਸ਼ਵਰਾਂ ਦਾ ਸਭ ਤੋਂ ਵੱਡਾ ਯੋਗ ਹੈ ਕਿ ਉਸੇ ਨਾਮ ਨੂੰ ਹੀ ਫਿਰ ਉਹ ਆਪਣਾ ਆਤਮ ਸਰੂਪ ਜਾਣਦੇ, ਜੋ ਬਾਹਰ ਹੈ ਉਸੇ ਨੂੰ ਆਪਣੇ ਅੰਦਰ ਵੇਖਦੇ ਹਨ।
ਤੀਬਰ ਬਾਸ਼ਨਾ ਦੂਰ ਕਰ ਜਿਉ ਜਲ ਮਕਰੀ ਤਾਏ।
ਕਹਿੰਦੇ ਜਿਹੜੀਆਂ ਤੀਬਰ ਵਾਸ਼ਨਾਵਾਂ ਨੇ ਉਹਨੂੰ ਆਪਣੇ ਹਿਰਦੇ 'ਚੋਂ ਦੂਰ ਕਰ ਦੇਵੇ, ਜਿਵੇਂ ਮੱਕੜੀ ਕੋਈ ਪਾਣੀ ਦੇ ਉੱਤੇ ਉੱਤੇ ਤਰ ਕੇ ਛੇਤੀ ਨਾਲ ਦੌੜਦੀ ਆ ਭੱਜਦੀ ਆ, ਇੱਦਾਂ ਦਾ ਜਿਹੜਾ ਭੱਜਣਾ ਨੱਠਣਾ ਮਨ ਦੀਆਂ ਇੱਦਾਂ ਦੀਆਂ ਜਿਹੜੀਆਂ ਤੇਜ਼ ਵਾਸ਼ਨਾਵਾਂ ਹਨ ਉਹਨੂੰ ਤਿਆਗ ਦੇਵੇ।
ਐਸੀ ਸਾਧੂ ਸਾਧਨਾ ਮਨੁਆ ਚਿੱਤ ਬਿਲਾਏ।
ਦੇਖੋ ਜੀ ਇਹੋ ਜੀ ਸਾਧਨਾ ਸਾਧੋ ਜਿਹੜੀ ਸਾਧਨਾ ਦੇ ਨਾਲ ਇਹ ਮਨ ਭੱਜਣ ਨੱਠਣ ਤੋਂ ਰਹਿਤ ਹੋ ਜਾਵੇ।
ਪੰਜ ਭੂਤ ਭੂਬਾਰ ਹਰ ਵਾਯੂ ਗਗਨ ਸਥੂਲ।
ਕਹਿੰਦੇ ਪੰਜ ਸਥੂਲ ਤੱਤ ਨੇ, ਜਲ ਵਾਯੂ ਧਰਤੀ ਆਕਾਸ਼ ਅਗਨੀ, ਇਹ ਪੰਜ ਜਿਹੜੇ ਨੇ ਇਹ ਸਥੂਲ ਤੱਤ ਹਨ।
ਗੰਧ ਰਸ ਰੂਪ ਸਪਰਸ਼ ਧੁਨ ਸੂਖਮ ਕ੍ਰਮ ਇਹ ਮੂਲ।
ਸ਼ਬਦ ਸਪਰਸ਼ ਰੂਪ ਰਸ ਤੇ ਗੰਧ ਇਹ ਪੰਜ ਸੂਖਸ਼ਮ ਤੱਤ ਨੇ, ਪੰਜ ਸਥੂਲ ਤੱਤਾਂ ਦੇ ਹੀ ਪੰਜ ਸੂਖਸ਼ਮ ਤੱਤ ਨੇ। ਆਕਾਸ਼ ਸਥੂਲ ਤੱਤ ਹੈ ਤੇ ਜਿਹੜਾ ਸ਼ਬਦ ਹੈ ਉਸੇ ਆਕਾਸ਼ ਦਾ ਇਹ ਸੂਖਸ਼ਮ ਤੱਤ ਹੈ। ਵਾਯੂ ਸਥੂਲ ਤੱਤ ਹੈ, ਜਿਹੜਾ ਸਪਰਸ਼ ਹੈ ਉਸੇ ਵਾਯੂ ਦਾ ਸੂਖਸ਼ਮ ਤੱਤ ਹੈ। ਅਗਨੀ ਸਥੂਲ ਤੱਤ ਹੈ, ਜਿਹੜਾ ਰੂਪ ਹੈ ਉਹ ਅਗਨੀ ਦਾ ਹੀ ਸੂਖਸ਼ਮ ਤੱਤ ਹੈ। ਇਸੇ ਤਰ੍ਹਾਂ ਧਰਤੀ ਸਥੂਲ ਤੱਤ ਹੈ, ਜਿਹੜੀ ਗੰਧ ਹੈ ਨਾਸਕਾ ਸਾਡੀ ਗਿਆਨ ਇੰਦਰੀ ਲੈਂਦੀ ਹੈ, ਉਹ ਗੰਧ ਉਸੇ ਧਰਤੀ ਦਾ ਸੂਖਸ਼ਮ ਤੱਤ ਹੈ। ਜਲ ਇੱਦਾਂ ਇਹਨਾਂ ਪੰਜਾਂ ਤੱਤਾਂ ਦੇ ਸ਼ਬਦ ਸਪਰਸ਼ ਰੂਪ ਰਸ ਗੰਧ, ਜਲ ਸਥੂਲ ਤੱਤ ਹੈ, ਰਸ ਜਿਹੜਾ ਉਹਦਾ ਸੂਖਸ਼ਮ ਤੱਤ ਹੈ। ਤੋ ਪੰਜ ਸਥੂਲ ਤੱਤ ਨੇ ਤੇ ਪੰਜ ਸੂਖਸ਼ਮ ਤੱਤ ਹਨ।
ਪ੍ਰਾਣ ਅਪਾਨ ਸਮਾਨ ਤ੍ਰੈ ਪੁੰਨ ਬਿਆਨ ਉਦਿਆਨ।
ਤੇ ਪੰਜ ਹੀ ਪ੍ਰਾਣ ਨੇ ਮਨੁੱਖ ਦੇ ਸਰੀਰ 'ਚ, ਉਹ ਪੰਜ ਪ੍ਰਾਣ ਕਿਹੜੇ ਨੇ? ਪਹਿਲਾ ਪ੍ਰਾਣ, ਦੂਸਰਾ ਅਪਾਨ, ਤੀਸਰਾ ਸਮਾਨ, ਚੌਥਾ ਵਿਆਨ ਤੇ ਪੰਜਵਾਂ ਉਦਿਆਨ। ਇਹ ਪੰਜ ਪ੍ਰਾਣ ਹਨ। ਕਿੱਥੇ ਕਿੱਥੇ ਵੱਸਦੇ ਨੇ ਪੰਜੇ ਪ੍ਰਾਣ? ਕਿਉਂਕਿ ਇਹ ਪੰਜੇ ਪ੍ਰਾਣ ਸਰੀਰ ਦੇ ਕਿਹੜੇ ਕਿਹੜੇ ਪਾਰਟ 'ਚ ਕਿੱਥੇ ਕਿੱਥੇ ਕੀ ਕੰਮ ਕਰ ਰਹੇ ਨੇ ਹੁਣ ਉਹ ਦੱਸਦੇ ਨੇ।
ਉਰਪਾਯੂ ਰਿਦ ਸੰਦ ਲਖ ਨਾੜੀ ਪੰਚ ਸਥਾਨ।
ਕਹਿੰਦੇ ਇਹਨਾਂ ਪੰਜਾਂ ਪ੍ਰਾਣਾਂ ਦਾ ਜਿਹੜਾ ਸਥਾਨ ਹੈ, ਪ੍ਰਾਣ ਦਾ ਸਥਾਨ ਹੈ ਹਿਰਦਾ, ਅਪਾਨ ਦਾ ਜਿਹੜਾ ਨਿਵਾਸ ਹੈ ਉਹ ਹੈ ਗੁਦਾ ਵਿੱਚ, ਇਸੇ ਤਰ੍ਹਾਂ ਸਮਾਨ ਵਾਯੂ ਜਿਹੜੀ ਆ ਉਹ ਹਿਰਦੇ 'ਚ ਵੱਸਦੀ ਹੈ,
ਜਿਹੜੀ ਬਿਆਨ ਵਾਯੂ ਹੈ ਉਹ ਕੰਠ ਵਿੱਚ ਵਸਦੀ ਹੈ, ਔਰ ਜਿਹੜੀ ਉਦਿਆਨ ਵਾਯੂ ਹੈ ਸਾਰੇ ਸਰੀਰ ਦੀਆਂ ਨਾੜੀਆਂ ਵਿੱਚ ਵਸਦੀ ਹੈ। ਇਹ ਪੰਜ ਪ੍ਰਾਣ ਪੰਜ ਸਰੀਰ ਦੇ ਹਿੱਸਿਆਂ 'ਚ ਵੱਖੋ ਵੱਖਰੇ ਤਰੀਕੇ ਨਾਲ ਪੰਜ ਸਥਾਨਾਂ 'ਤੇ ਵਸਦੀਆਂ ਹਨ।
ਨਾਗ ਕਛੂ ਕ੍ਰਿਕਲੀ ਦੇਵ ਦੱਤ ਧਨ ਜੀਤ,
ਪੰਜ ਉਪ ਪ੍ਰਾਣ ਨੇ, ਪੰਜ ਪ੍ਰਾਣ ਮੁੱਖ ਨੇ, ਪੰਜ ਉਪ ਨੇ, ਨਾਗ ਕਛੂ ਕ੍ਰਿਕਲੀ ਦੇਵਦੱਤ ਅਤੇ ਧਨੰਜੈ, ਇਹ ਪੰਜ ਵਾਯੂ ਜਿਹੜੇ ਨੇ ਇਹਨਾਂ ਨੂੰ ਉਪ ਉਪਮਾਨ ਕਹਿੰਦੇ ਨੇ, ਉਪ ਪ੍ਰਾਣ। ਇਹਨਾਂ ਦੇ ਨਾਲ ਕੀ ਹੁੰਦਾ ਸਰੀਰ ਵਿੱਚ ਉਹ ਵੀ ਦੱਸਦੇ ਨੇ।
ਉਦਗਾਰ ਨੇਤਰ ਛਿਕ ਜੰਪਣਾ ਮੂਏ ਕਪਾਲੀ ਰੀਤ,
ਜਿਹੜੀ ਨਾਗ ਵਾਯੂ ਹੈ ਉਹਦੇ ਨਾਲ ਡਕਾਰ ਆਉਂਦਾ ਸਾਨੂੰ, ਜਿਹੜੇ ਡਕਾਰ ਆਉਂਦੇ ਆ ਨਾ ਉਹ ਨਾਗ ਵਾਯੂ ਦੇ ਨਾਲ ਕੰਮ ਕਰਦੇ ਆ। ਫਿਰ ਜਿਹੜੀਆਂ ਸਾਡੀਆਂ ਅੱਖਾਂ ਫਰਕਦੀਆਂ ਨੇ, ਜਦੋਂ ਅੱਖਾਂ ਫਰਕਦੀਆਂ ਨੇ ਉਦੋਂ ਜਿਹੜੀ ਵਾਯੂ ਕੰਮ ਕਰਦੀ ਹੈ ਉਹਨੂੰ ਕਹਿੰਦੇ ਨੇ ਕਛੂਓ। ਤੀਸਰਾ, ਜਦੋਂ ਸਾਨੂੰ ਨਿੱਛ ਆਉਂਦੀ ਹੈ, ਛਿੱਕ ਆਉਂਦੀ ਹੈ, ਉਸ ਵੇਲੇ ਕਿਹੜੀ ਵਾਯੂ ਚੱਲਦੀ ਹੈ ਉਹਨੂੰ ਕਹਿੰਦੇ ਹੈ ਕ੍ਰਿਕਲੀ। ਫਿਰ ਜਦੋਂ ਸਾਨੂੰ ਉਬਾਸੀ ਆਉਂਦੀ ਹੈ, ਜੰਬਣਾ, ਜੰਬਣਾ ਕਹਿੰਦੇ ਨੇ ਉਬਾਸੀ ਲੈਣ ਨੂੰ, ਉਬਾਸੀ ਲੈਣ ਵੇਲੇ ਜਿਹੜੀ ਵਾਯੂ ਕੰਮ ਕਰਦੀ ਹੈ ਉਹਨੂੰ ਕਹਿੰਦੇ ਨੇ ਦੇਵਦੱਤ। ਅਤੇ ਜਦੋਂ ਕੋਈ ਬੰਦਾ ਮਰ ਜਾਂਦਾ ਅਤੇ ਸਰੀਰ ਫੁੱਲਣ ਲੱਗ ਪੈਂਦਾ, ਹਵਾ ਭਰਨ ਲੱਗ ਪੈਂਦੀ ਹੈ, ਮੁਰਦੇ ਦੇ ਸਰੀਰ ਵਿੱਚ ਜਿਹੜੀ ਉਹ ਹਵਾ ਫੁੱਲ ਰਹੀ ਹੈ, ਉਹਦੇ ਸਰੀਰ ਨੂੰ ਫੁਲਾ ਰਹੀ ਹੈ, ਉਹ ਹਵਾ ਕਿਹੜੀ ਹੈ? ਉਹਨੂੰ ਕਹਿੰਦੇ ਨੇ ਧਨੰਜੈ। ਧਨ ਜੀਤ ਵੀ ਲਿਖਿਆ ਅਤੇ ਧਨੰਜੈ ਵਾਯੂ। ਇੱਦਾਂ ਇਹ ਪੰਜ ਉਪ ਪ੍ਰਾਣ ਨੇ ਜਿਹੜੇ ਪੰਜ ਸਰੀਰ ਦੀਆਂ ਵੱਖੋ ਵੱਖਰੀਆਂ ਕਿਰਿਆਵਾਂ ਵਿੱਚ ਕੰਮ ਕਰਦੇ ਹਨ।
ਭਿੰਨ ਭਿੰਨ ਸਭ ਬਾਂਟ ਕਰ ਤਤਵਨ ਧਾਤੂ ਬਾਂਟ,
ਕਲਗੀਧਰ ਜੀ ਕਹਿੰਦੇ ਜਿਹੜਾ ਸਾਧਕ ਹੈ ਇਹਨਾਂ ਸਾਰਿਆਂ ਨੂੰ ਭਿੰਨ ਭਿੰਨ ਕਰਕੇ ਵੱਖਰਾ ਵੱਖਰਾ ਵੰਡ ਲੈਂਦਾ। ਉਹ ਕਹਿੰਦਾ ਮੈਂ ਪੰਜ ਤੱਤ ਵੀ ਨਹੀਂ ਹਾਂ, ਪੰਜ ਸੂਕਸ਼ਮ ਤੱਤ ਵੀ ਨਹੀਂ ਹਾਂ, ਜਿਹੜੇ ਪੰਜ ਪ੍ਰਾਣ ਨੇ ਪਾਨ ਸਮਾਨ ਬਿਆਨ ਇਹ ਵੀ ਮੈਂ ਨਹੀਂ ਹਾਂ, ਮੈਂ ਪੰਜ ਉਪ ਪ੍ਰਾਣ ਵੀ ਨਹੀਂ, ਨਾਗ ਕਛੂ ਕ੍ਰਿਕਲ ਦੇਵਦੱਤ ਧਨੰਜੈ ਵੀ ਨਹੀਂ ਹਾਂ। ਇਹਦੇ ਨਾਲ ਜਿਹੜੀ ਉਦਗਾਰ ਜਾਂ ਡਕਾਰ ਆ ਰਹੇ ਆ ਜਾਂ ਛਿੱਕ ਆ ਰਹੀ ਆ, ਉਬਾਸੀਆਂ ਆ ਰਹੀਆਂ ਨੇ, ਇਹ ਵੀ ਮੈਂ ਨਹੀਂ ਹਾਂ। ਇਹਨਾਂ ਸਾਰੇ ਤੱਤਾਂ ਨੂੰ ਵੱਖੋ ਵੱਖਰਾ ਕਰਕੇ ਵੰਡ ਦੇਵੇ, ਤੱਤਾਂ ਦੀਆਂ ਪ੍ਰਕਿਰਤੀਆਂ ਨੂੰ ਵੀ ਵੰਡ ਦੇਵੇ।
ਅੰਤ ਹੈ ਕਰਨ ਸੋ ਭਿੰਨ ਕਰ ਸ਼ੇਖ ਆਤਮਾ ਸਾਟ,
ਫਿਰ ਅੰਦਰ ਚਲਾ ਜਾਏ ਮਨ ਨੂੰ ਵੀ, ਮੈਂ ਮਨ ਵੀ ਨਹੀਂ ਹਾਂ, ਬੁੱਧੀ ਵੀ ਨਹੀਂ ਹਾਂ, ਇਹਨਾਂ ਸਾਰਿਆਂ ਤੋਂ ਪਰੇ ਜਿਹੜਾ ਸਰੂਪ ਹੈ ਉਹ ਮੈਂ ਹਾਂ, ਉਹ ਹੈ ਮੇਰੀ ਆਤਮਾ। ਪਾਤਸ਼ਾਹ ਕਹਿੰਦੇ ਨੇ ਸਾਰੀਆਂ ਚੀਜ਼ਾਂ ਨੂੰ ਵੀ, ਇਹ ਵੀ ਮੈਂ ਨਹੀਂ, ਇਹ ਵੀ ਮੈਂ, ਅੰਨਮੈ ਕੋਸ਼ ਵੀ ਨਹੀਂ, ਮੈਂ ਪ੍ਰਾਣਮੈ ਕੋਸ਼ ਵੀ ਨਹੀਂ, ਮੈਂ ਵਿਗਿਆਨਮੈ ਕੋਸ਼ ਵੀ ਨਹੀਂ, ਮਨੋਮੈ ਕੋਸ਼ ਵੀ ਨਹੀਂ, ਆਨੰਦਮੈ ਕੋਸ਼ ਵੀ ਨਹੀਂ, ਮੈਂ ਸੂਕਸ਼ਮ ਸਰੀਰ ਵੀ ਨਹੀਂ, ਮੈਂ ਸਥੂਲ ਸਰੀਰ ਵੀ ਨਹੀਂ ਹਾਂ, ਮੈਂ ਕਾਰਨ ਸਰੀਰ ਵੀ ਨਹੀਂ ਹਾਂ, ਉਸ ਤੋਂ ਪਰੇ ਜਿਹੜਾ ਸਵਰੂਪ ਹੈ ਆਤਮ ਉਹ ਮੈਂ ਹਾਂ, ਉਹ ਮੇਰਾ ਸਰੂਪ ਹੈ। ਉਹਦਾ ਚਿੰਤਨ ਕਰਨਾ, ਉਹਦਾ ਅਭਿਆਸ ਕਰਨਾ ਜੀਤੋ ਜੀ, ਉਹੀ ਤੁਹਾਡਾ ਸਵਰੂਪ ਹੈ, ਉਹੀ ਸਭ ਤੋਂ। ਸਾਰੀਆਂ ਚੀਜ਼ਾਂ ਨੂੰ ਛਾਂਟਦੇ ਚਲੇ ਜਾਓ, ਛਾਂਟਦੇ ਚਲੇ ਜਾਓ, ਅਖੀਰ 'ਚ ਜੋ ਬਾਕੀ ਬਚੇਗਾ ਜਿਹਦੀ ਛਾਂਟੀ ਨਾ ਹੋ ਸਕੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹਨਾਂ ਸਾਰੇ ਇੰਦਰੀਆਂ ਦੀਆਂ ਤੱਤਾਂ ਦੀਆਂ ਛਾਂਟੀਆਂ ਹੋ ਸਕਦੀਆਂ ਨੇ, ਇਹਨਾਂ ਸਾਰਿਆਂ ਨੂੰ ਛਾਂਟਦਿਆਂ ਛਾਂਟਦਿਆਂ ਜਦੋਂ ਅਖੀਰ 'ਤੇ ਸਿਰੇ 'ਤੇ ਪਹੁੰਚੋਗੇ ਆਤਮ ਸਰੂਪ 'ਚ, ਉਹ ਤੁਹਾਡਾ ਸਰੂਪ ਹੈ, ਉਹੀ ਬਾਕੀ ਰਹਿ ਜਾਏਗਾ, ਬਾਕੀ ਸਭ ਨਾਸ਼ਵਾਨ ਹੈ, ਬਿਨਸਣ ਵਾਲਾ ਹੈ ਜੀਤੋ ਜੀ, ਉਹੀ ਸਰੂਪ ਤੁਹਾਡਾ ਸੱਤ ਹੈ।
ਇਹੀ ਗਿਆਨ ਇਹ ਯੋਗ ਹੈ, ਇਹੀ ਭਗਤੀ ਕਾ ਕਾਜ,
ਇਹੀ ਗਿਆਨ ਹੈ, ਇੱਥੇ ਹੀ ਗਿਆਨ ਸੰਪੂਰਨ ਹੋ ਜਾਂਦਾ, ਇੱਥੇ ਹੀ ਯੋਗ ਸੰਪੂਰਨ ਹੋ ਜਾਂਦਾ, ਔਰ ਇੱਥੇ ਹੀ ਭਗਤੀ ਸੰਪੂਰਨ ਹੋ ਜਾਂਦੀ। ਜਦੋਂ ਆਤਮ ਸਰੂਪ ਨੂੰ ਜਾਣ ਲਿਆ, ਉੱਥੇ ਜਾ ਕੇ ਯੋਗੀ ਦੀ ਯੋਗ ਸਾਧਨਾ ਸੰਪੂਰਨ, ਗਿਆਨੀ ਦਾ ਗਿਆਨ ਸੰਪੂਰਨ, ਭਗਤੀ ਕਰਨ ਵਾਲੇ ਭਗਤ ਦੀ ਭਗਤੀ ਸੰਪੂਰਨ, ਬਸ ਉਸ ਤੋਂ ਪਰੇ ਉਹਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਰਹਿ ਜਾਂਦੀ।
ਜਗ ਦਾਨ ਤੀਰਥ ਤਪਨ ਜਾਂ ਬਿਦ ਮਨ ਕੋ ਸਾਜ,
ਇਸ ਤਰ੍ਹਾਂ ਦਾ ਇਹ ਮਨ ਸਵਾਰਿਆ, ਜਿਹੜੇ ਬਾਹਰਲੇ ਕਰਮ ਕਾਂਡ ਨੇ ਜਾਂ ਜਿਹੜੀ ਅਸੀਂ ਸੇਵਾ ਕਰਦੇ ਹਾਂ, ਇਹਦੇ ਨਾਲ ਜੀਤੋ ਜੀ ਹਿਰਦਾ ਸ਼ੁੱਧ ਹੋ ਜਾਂਦਾ ਤਾਂ ਕਰੀਦੇ ਹਨ।
ਚੋ ਪਈ ਦਿਨ ਕੈ ਨਿਸਮਹਿ ਅਲਪ ਅਹਾਰੀ,
ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਭੋਜਨ ਥੋੜਾ ਛਕੇ ਥੋੜਾ ਸੋਵੇ,
ਦਮ ਕੋ ਸਾਧੈ ਮਨੈ ਸੁਧਾਰੀ,
ਆਪਣੇ ਪ੍ਰਾਣਾਂ ਨੂੰ ਸਵਾਸਾਂ ਨੂੰ ਸਾਧੇ,
ਮਿਥਿਆ ਧਨ ਧਨ ਸੁਤ ਅਰਦਾਰਾ,
ਇਹ ਜਾਣੇ ਕਿ ਤਨ ਵੀ ਮਿਥਿਆ ਧਨ ਵੀ ਮਿਥਿਆ ਸੁਤ ਪੁੱਤਰ ਘਰ ਵਾਲੀ ਸਭ ਮਿਥਿਆ ਹਨ।
ਮਿਥਿਆ ਜਗ ਕੋ ਬ੍ਰਿੰਦ ਪਸਾਰਾ,
ਸਾਰਾ ਪਸਾਰਾ ਸੰਸਾਰ ਦਾ ਮਿਥਿਆ ਤੇ ਨਾਸ਼ਵਾਨ ਹੈ।
ਪ੍ਰਾਪਤ ਜੋਗ ਬਣੈ ਅਭਿਆਸੀ,
ਇੱਦਾਂ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਦਾ ਜੋੜ ਪ੍ਰਾਪਤ ਹੋ ਜਾਂਦਾ ਜਿਹੜਾ ਇਸ ਚੀਜ਼ ਦਾ ਅਭਿਆਸ ਕਰਦਾ ਜੋ ਉੱਪਰ ਦੱਸਿਆ।
ਬਿਨੇ ਅਭਿਆਸ ਪਰੈ ਜਮ ਫਾਸੀ,
ਇੱਦਾਂ ਦਾ ਅਭਿਆਸ ਨਹੀਂ ਕਰਦਾ ਉਹਨਾਂ ਨੂੰ ਜਮਾਂ ਦੀਆਂ ਫਾਹੀਆਂ ਪੈਂਦੀਆਂ ਹਨ।
ਰਾਜ ਯੋਗ ਇਹ ਤੁਹੇ ਬਤਾਇਓ,
ਜੀਤੋ ਜੀ ਇਹ ਤੁਹਾਨੂੰ ਅਸੀਂ ਰਾਜ ਯੋਗ ਦੱਸਿਆ, ਇਹਨੂੰ ਰਾਜ ਯੋਗ ਕਹਿੰਦੇ ਹਨ। ਇਸੇ ਰਾਜ ਯੋਗ ਨੂੰ ਗੁਰੂ ਨਾਨਕ ਸਾਹਿਬ ਨੇ ਮਾਣਿਆ ਹੈ।
ਕਰ ਸਾਧਨ ਜੇ ਚਿਤ ਲਲਚਾਇਓ,
ਜੇ ਤੁਹਾਡੇ ਮਨ ਦੀ ਲਾਲਸਾ ਤੇ ਫਿਰ ਇਹ ਸਾਧਨਾ ਕਰੋ ਜਿਹੜੀ ਅਸੀਂ ਤੁਹਾਨੂੰ ਦੱਸੀ ਹੈ।
ਸੁਣ ਸਤਿਗੁਰ ਕੇ ਬਚ ਗੀਤ ਯੋਗ,
ਕਲਗੀਧਰ ਜੀ ਦੇ ਬਚਨ ਮਾਤਾ ਜੀਤੋ ਜੀ ਨੇ ਸੁਣੇ।
ਸ਼੍ਰੀ ਜੀਤੋ ਜੀ ਲਾਗੀ ਯੋਗ,
ਉਸੇ ਸਾਧਨਾ ਵਿੱਚ ਲੱਗ ਗਏ ਜਿਹੜੀ ਸਾਧਨਾ ਜਿਹੜਾ ਤਰੀਕਾ ਕਲਗੀਧਰ ਜੀ ਨੇ ਦੱਸਿਆ ਮਾਤਾ ਜੀਤੋ ਜੀ ਉਸੇ ਸਾਧਨਾ ਦੇ ਵਿੱਚ ਜੁੜ ਗਏ।
ਬੰਧਨ ਕਰ ਬੈਠੀ ਇੱਕ ਥਾਨ,
ਗੁਰੂ ਚਰਨਾਂ ਤੇ ਬੰਦਨਾ ਕਰਕੇ ਇਕਾਂਤ ਵਿੱਚ ਇੱਕ ਜਗ੍ਹਾ ਤੇ ਜਾ ਕੇ ਮਾਤਾ ਜੀ ਅਡੋਲ ਬੈਠ ਗਏ।
ਸਾਧਨ ਲਾਗੇ ਸਵਾਸ ਮਹਾਨ,
ਔਰ ਆਪਣੇ ਸਵਾਸਾਂ ਦੀ ਸਾਧਨਾ ਕਰਨ ਲੱਗੇ। ਸਵਾਸ ਅੰਦਰ ਆਉਂਦੇ ਵਾਹੇ, ਸਵਾਸ ਬਾਹਰ ਜਾਂਦਾ ਗੁਰੂ। ਏਦਾਂ ਸਵਾਸਾਂ ਦੀ ਸਾਧਨਾ ਧੰਨ ਮਾਤਾ ਜੀਤੋ ਜੀ ਕਰਦੇ ਹਨ। ਔਰ ਸਰੀਰ ਨੂੰ, ਸਰੀਰ ਦੇ ਇੰਦਰੀਆਂ ਨੂੰ, ਪੰਜਾਂ ਸੂਖਸ਼ਮ ਤੱਤਾਂ ਨੂੰ, ਸਥੂਲ ਤੱਤਾਂ ਨੂੰ, ਸਭ ਨੂੰ ਨਾਸ਼ਵਾਨ ਜਾਣਦਿਆਂ ਹੋਇਆਂ ਆਤਮ ਸਵਰੂਪ ਹੀ ਸਦਾ ਸੱਤ ਹੈ, ਉਹਦੇ ਵਿੱਚ ਧਿਆਨ ਮਾਤਾ ਜੀ ਇਕਾਗਰ ਕਰ ਰਹੇ ਹਨ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ ਕਿ ਮਾਤਾ ਜੀਤੋ ਜੀ ਜਿਵੇਂ ਪ੍ਰਲੋਕ ਗਮਨ ਕੀਤਾ ਹੈ, ਉਹ ਸਾਰਾ ਪ੍ਰਸੰਗ ਅਗਲਿਆਂ ਪ੍ਰਕਰਣਾਂ ਵਿੱਚ ਆਪ ਜੀ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ